जैसा बालक पाए सुहाए लाखो प्राग सुहा कर उपदेश करके बहुपक्षी पिता गल लावे औगुण बख्श लगे सब मार्ग पावे चाहे नंडक अवगुण मेरा जे अनुरोध करे कर पाया ताकू कीत नाराज कमाया जंत पवन भर करो हमारा नाम बिना कैसे उतर सकारा देह मत सजा शरीरा सहज सहज मुनर वीरा काहे ना संदोषी
जिड़ी तैयारी है जो जुम्मेवार ने इतने ਕੀ ਆ ਕੋਈ ਦਰਬਾਰ ਦੀ ਤਿਆਰੀ ਇਸ ਤਰ੍ਹਾਂ ਹੁੰਦੀ ਹੈ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ? ਭਾਵ ਤਾਂ ਬੈਡਾਂ ਤੇ ਪੈਂਦੇ ਹੋ, ਗੁਰੂ ਸਾਹਿਬ ਦੇ ਉੱਤੇ ਰੇਤਾ ਪੈਂਦਾ ਗੁੜ, ਤੁਸੀਂ ਕਹਿੰਦੇ ਨਵਾਨ ਵੀ ਮਿਲ ਜਾਂਦੇ ਨੇ, ਉਹਦੇ ਵਿਚਾਰੀ ਸੰਗਤ ਤਾਂ ਥੱਲੇ ਬੈਠੀ ਆ ਮਿੱਟੀ ਚ, ਉਹ ਦੁਨੀਆਂ ਤਾਂ ਤਰਲੇ ਕਰਦੀ ਹੈ ਕਿਵੇਂ ਤਿਆਰੀਆਂ ਕਿਵੇਂ ਗੁਰੂ ਦੇ ਉੱਤੇ ਚਾਨਣੀਆਂ ਲੰਘੀਆਂ ਨੇ ਚਿੱਠੀਆਂ ਦੱਸੋ, ਜੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਹਾਂ ਅਸੀਂ। ਇਹ ਜ਼ਿੰਮੇਵਾਰ ਪ੍ਰੇਮੀ ਉਹਨਾਂ ਨੂੰ ਸੁਣ ਲੈਣਾ ਚਾਹੀਦਾ। ਮੱਥੇ ਰਗੜਦੀ ਫਿਰਦੀ ਹੈ, ਤੁਸੀਂ ਕਹਿੰਦੇ ਕਹਿੰਦੇ ਵੀ ਮਿਲ ਜਾਂਦੇ ਨੇ ਉੱਥੇ ਜਾ ਕੇ, ਠੀਕ ਹੈ ਦੀਵਾਨ ਤਾਂ ਮਿਲਦੇ ਹੀ ਨਹੀਂ ਇਸ ਤਰ੍ਹਾਂ ਹੈ, ਪਰ ਤਿਆਰੀ ਗੁਰੂ ਸਾਹਿਬ ਦੀ ਤਾਂ ਹੋਣੀ ਚਾਹੀਦੀ ਹੈ। ਜੋ ਗੁਰੂ ਸਾਹਿਬ ਦਾ ਆਦਮ ਜੇ ਹੋਣਾ ਚਾਹੀਦਾ ਕੁਣ ਜੇ ਨਹੀਂ ਕਰ ਸਕਦੇ ਤਾਂ ਫਿਰ ਦੀਵਾਨ ਲਵਾਇਆਂ ਦਾ ਕੀ ਫਾਇਦਾ ਹੋਇਆ? ਕੱਲ ਨੂੰ ਜੇ ਐਸਾ ਹੋਇਆ ਫਿਰ ਦੀਵਾਨ ਚ ਨਹੀਂ ਅਸੀਂ ਆਉਣਾ ਹੈ, ਇਹ ਆਪਣਾ ਸੋਚ ਲਿਓ। ਉਹ ਕਾਹਦੇ ਵਾਸਤੇ ਹੁੰਦਾ? ਉਹ ਸੰਗਤਾਂ ਵਾਸਤੇ ਸੰਖ ਮਲ ਮਲ ਲੱਗਦਾ ਕਿ ਉਹ ਇੱਥੇ ਸੰਤ ਪੈਂਦੇ ਨੇ ਕੋਈ ਆ ਕੇ ਉੱਥੇ, ਪੂਜਾ ਗੁਰੂ ਸਾਹਿਬ ਦੀ ਆਪਾਂ ਆਦਮੇ ਨਹੀਂ ਕਰ ਸਕਦੇ, ਤਿਆਰੀ ਨਹੀਂ ਕਰ ਸਕਦੇ, ਦੱਸੋ ਉਹ ਆਪਾਂ ਨੇ ਭਜਨ ਕੀ ਕਰਨਾ ਫਿਰ? ਆ ਟੁੱਟੀ ਜੀ ਕੁੜੀ ਦਾ ਵਿਆਹ ਹੋਵੇ ਦੇਖੋ ਕਿਵੇਂ ਜਾਣੀਆਂ ਲੱਗੀਆਂ ਹੁੰਦੀਆਂ ਨੇ, ਆਹ ਕਿਵੇਂ ਵਿੱਚੀ ਦਰਵਾਜ਼ੇ ਬਣੇ ਹੁੰਦੇ, ਉਹ ਗੁਰੂ ਸਾਹਿਬ ਮਿੱਟੀ ਚ ਪ੍ਰਕਾਸ਼ ਹੋਵੇ, ਐਚ ਨੀ ਬੇਅਦਬੀ ਗੁਰੂ ਦੀ। ਗੁਰਮੁਖ ਪ੍ਰੇਮ ਨਾਲ ਬੈਠ ਜਾਓ, ਕਹਿੰਦੇ ਗੁਰੂ ਨਾਲੋਂ ਸੰਗਤ ਬੜੀ ਮੰਨੀ ਹੈ, ਦੇਖ ਥੱਲੇ ਬੈਠੀ ਹੈ ਸੰਗਤ। ਆਓ ਮਨੁੱਖਾਂ ਦੇ ਮਿਲਿਆ ਕਾਹਦੇ ਵਾਸਤੇ ਮਿਲਿਆ? ਇਹਦੇ ਦੋ ਪੱਖ ਨੇ, ਇੱਕ ਤਾਂ ਇਸਨੇ ਪਾਲਣੇ ਨੇ ਬੱਚੇ, ਇਹ ਗਾਉਣ ਫਰਜ਼ ਹੈ, ਤੇ ਇੱਕ ਮੁੱਖ ਫਰਜ਼ ਹੈ ਇਸਦਾ ਉਹ ਕੀ ਹੈ, ਇਹਨੇ ਪਰਮੇਸ਼ੁਰ ਨੂੰ ਮਿਲਣਾ। ਜਾਂ ਇਹ ਪਰਮੇਸ਼ੁਰ ਦਾ ਆਦਮੀ ਨਹੀਂ ਕਰਦਾ ਮਿਲਣਾ ਮਿਲਾਉਣ ਦਾ ਸਵਾਲ ਕਿੱਥੇ ਰਹਿ ਗਿਆ? ਆਓ ਗੁਰੂ ਦਾ ਤਾਂ ਦੱਸਿਆ ਵੀ ਜਿਹਦਾ ਗੁਰੂ ਨਾਲ ਪਿਆਰ ਹੈ ਨਾ, ਜਿਹੜੀ ਉਹਦੇ ਕੋਲ ਸਭ ਤੋਂ ਪਿਆਰੀ ਵਸਤੂ ਆ ਉਹ ਗੁਰੂ ਨੂੰ ਦੇਵੇਗਾ। ਪਿਆਰੀਆਂ ਵਸਤੂਆਂ ਤਾਂ ਆਪਾਂ ਪੇਟੀਆਂ ਚ ਪਾਈ ਬੈਠੇ, ਗੁਰੂ ਦੇ ਉੱਤੇ ਪੈਂਦਾ ਰੇਤਾ। ਔਰ ਦੱਸਿਆ ਵੀ ਰਾਜਾ ਰਣਜੀਤ ਸਿੰਘ ਨੂੰ ਇੱਕ ਤਮੋਲ ਮਿਲਿਆ ਬੇਟੋ, ਜਿਹਨੂੰ ਚਾਨਣੀ ਕਹਿੰਦੇ ਨੇ, 1.25 ਲੱਖ ਦੀ ਸੀ। ਜਦ ਉਸਨੇ ਚਾਨਣੀ ਖੋਲੀ ਕਹਿੰਦਾ ਇਹ ਮੇਰੇ ਤੇ ਲਾਉਣ ਵਾਲੀ ਨਹੀਂ ਹੈ, ਅਕਾਦਮੀ ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ ਲਾਉਣ ਵਾਲੀ ਹੈ। ਔਰ ਇਸ ਤਰ੍ਹਾਂ ਮਨੁੱਖਾਂ ਦੇ ਮਿਲੀ ਹੈ, ਦੋ ਫਰਜ਼ ਨੇ ਇਸਦੇ, ਇੱਕ ਤਾਂ ਇਹਨੇ ਵਿਹਾਰ ਕਰਨਾ ਬੱਚੇ ਦੀ ਡਿਊਟੀ ਹੈ, ਇਹ ਗਾਉਣ ਹੀ ਆ ਅਸਲੀ ਨਹੀਂ ਹੈ। ਜੇ ਇਸ ਨੂੰ ਅਸਲੀ ਸਮਝ ਕੇ ਬਹਿ ਜਾਵੇ ਤਾਂ ਫਿਰ ਸਮਝੋ ਗਿਆ ਇਸ ਦੁਨੀਆਂ, ਅਸਲੀ ਇਹਦਾ ਫਰਜ਼ ਹੈ ਪਰਮੇਸ਼ੁਰ ਨੂੰ ਮਿਲਣਾ ਇਸ ਨੂੰ। ਜੇ ਨਹੀਂ ਪਰਮੇਸ਼ੁਰ ਨੂੰ ਮਿਲੇਗਾ ਭਾਈ ਤ੍ਰਿਜੁਨੀਆਂ ਲੱਗੇਗਾ, ਫਿਰ ਤਿਆਰ ਫਿਰ ਇਹ ਮਿਲਣੀ ਕੋਈ ਨਹੀਂ, ਚਾਹੇ ਕਿਤਨੇ ਯਤਨ ਕਰ ਲਈ, ਕਿਤਨੀ ਮਾਇਆ ਤੋਲਦੀ ਨਹੀਂ ਮਿਲੇਗੀ। ਆਹ ਮਿਲੀ ਹੋਈ ਹੈ ਪਰਮੇਸ਼ੁਰ ਨੂੰ ਮਿਲਣ ਦਾ ਕੋਈ ਨਾ ਕੋਈ ਉਪਾਅ। ਉਪਾਅ ਕੀ ਹੈ? ਗੁਰੂ ਘਰ ਦੇ ਵਿੱਚ ਗੁਰੂ ਵਾਲਾ ਬਣ ਕੇ ਗ੍ਰਸਤ ਦੇ ਵਿੱਚ ਰਹੇ, ਹੱਕ ਦੀ ਕਿਰਤ ਕਰੇ ਤੇ ਨਾਮ ਔਰ ਬਾਣੀ ਦਾ ਅਭਿਆਸ ਕਰੇ, ਜਾਂ ਇਹਦਾ ਛੁਟਕਾਰਾ ਹੋ ਜਾਵੇ। ਵਰਨਾ ਮਨੁੱਖਾਂ ਦੇ ਨਹੀਂ ਮਿਲੇਗੀ ਕਦੇ। ਗੁਰੂ ਸਾਹਿਬ ਨੇ ਲਿਖਿਆ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ। ਗੁਰੂ ਕੋ ਫੇਰ ਨਹੀਂ ਮਿਲੇਗੀ, ਬਸ ਅਵ ਮਿਲੀ ਹੋਈ ਹੈ, ਚਾਹੇ ਤਾਂ ਗੜੰਬੇ ਮਾਰ ਲਓ ਚਾਹੇ ਮਾਇਆ ਇਕੱਠੀ ਕਰ ਲਓ, ਬਸ ਫੇਰ ਨਹੀਂ ਮਿਲੇਗੀ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲੇ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਣਗੇ, ਤੀਸਰੇ ਪਾਸੇ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ, ਪੜੋ ਪ੍ਰੇਮ। साहब जी ने गुरबाणी के लिखा कई जन्म पै कीट पतंगा कई जन्म गज मीन करंगा कई जन्म पंखी सर्प होयो कई जन्म हायगर खिड़ो मिल जगदीश मिलन की वरिया चिरंकाले देश जरिया ऐ इंसान परमेश्वर ने तेनू मनुखा दे दिती है नेशा वास्ते नहीं दिती है एदा कुछ अरसे वास्ते दिती है फिर उसने तेरे को लै लैनी दिती काले वास्ते है ये जरा जीव आत्मा है ये त्रिजुनिया दे विच भड़कदा होया परमेश्वर दे अगे आके बेनती करदा है भी महाराज कोई टाइम आवेगा मेरा जरा सफर आए भी खत्म हो जाएगा अकाल पुरख ने दया करिए जीव से अच्छा रही फिर भी तू मेरा पुत्र ही है पुत्र से मोह हुंदा बाल लैंदा चंगा तेनू एक मनुखा शरीर दवांगा वो मनुखा दे संबंध करके तू मैनू मिल जावेगा जा तेनू मनुखा दे मिलेगी एक कर 84 लाख जून का गेड़ा कट के फिर मिलेगी आओ अब मिली हुई इवी दसिया फिरत फिरत बहुते युग हारियो मानुष दे नहीं नानक कहत मिलन की बरिया सिमरत कहा नहीं खबरी कितने युग हो गए भड़कद्या फिरद्या जे हुण भी कहीए पदार्थां वास्ते ही मिली है ऐदू कमरा होर कौन होवेगा तो तुसी गुरु नूं तां पुछ के देखो गुरु तां बथेरियां आवाजां मारदा है इंसान तैनू मनुखा दे मिलगी जे तू इस नूं भंग दे भाणे गवा लेगा तैनू ही घाटा पवेगा तैनू ही अगे इंद्रजुनिया दे विच भड़कना पवेगा रैन गवाई सोए के दिस गवाया खाए हीरे जैसा जन्म है कौडी बदले जाए रात नू घराड़े मरी जाने सारी रात पै के सारा दिन खान से ही रखा होया कदे आओ खा लिया जी कदे आओ खा लिया कदे परमेश्वर भी याद करे वो ऐ जा मनुखा दे प्राप्त होया बेकीमती वस्तु इनू तो खा पी के ही बर्बाद कर दिता फिर भी तेनू मिलेगी फिर रोंदा ही फिरेगा पढ़ो फिरेगा Thank you. ਵਸਤੂ ਹੈ ਜੀਵ ਤੈਨੂੰ ਪ੍ਰਾਪਤ ਹੋ ਗਈ, ਜਿਹਦਾ ਬਰਾਬਰ ਤਿੰਨੇ ਲੋਕ ਨਹੀਂ ਤੁਲ ਸਕਦੇ। ਤਾਂ ਇਸ ਨੂੰ ਇੱਕ ਕੌਡੀ ਦੇ ਬਦਲੇ ਗੁਮਾ ਦਿੱਤਾ, ਪਦਾਰਥਾਂ ਰੂਪੀ ਕੌਡੀ ਹੋਏ ਤਾਂ ਤੈਨੂੰ ਪਰਮੇਸ਼ਰ ਦੇ ਪ੍ਰਾਪਤ ਕਰਨ ਵਾਸਤੇ ਮਨੁੱਖਾਂ ਨੇ ਮਿਲੀ ਜੀ। ਔਰ ਜਦ ਇਹ ਪਰਮੇਸ਼ਰ ਨੂੰ ਮਿਲ ਜਾਵੇਗਾ ਤਾਂ ਫਿਰ ਇਹਦੇ ਬਰਾਬਰ ਪਦਾਰਥ ਨਹੀਂ ਤੁਲ ਸਕਦੇ। ਹਾਂ ਹੋਰ ਵੀ ਦੱਸਿਆ ਗੁਰੂ ਸਾਹਿਬ ਜੀ ਨੇ ਬਹੁਤ ਮਨੁੱਖਾਂ ਦੇ ਵਾਸਤੇ ਦੱਸਿਆ, ਸੌ ਲਾਂਬਾ ਦਿਨੇ ਕਾ ਰਾਤੀ ਮਿਲਣ ਸਹੰਸ, ਸਿਮਤ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ ਆਏ ਨਿਸ਼ਾਨ। ਤੂੰ ਇਤਨਾ ਵੱਡਾ ਉੱਤਮ ਹੁੰਦਾ ਹੋਇਆ ਤੂੰ ਹੱਟ ਜਾਵਦਾ, ਫਿਰ ਤੂੰ ਕਰਮਾਂ ਦੇ ਵਿੱਚ ਬੈਠਾ ਹੱਟ ਕਰਨਾ, ਤੈਨੂੰ ਸਿਆਣਾ ਕੌਣ ਕਹਿ ਦੇਗਾ ਜਾਂ ਸਾਡਾ ਗੁਰੂ ਹੀ ਕਹਿੰਦਾ। ਗੁਰੂ ਨਾਲ ਤਾਂ ਨੀ ਉੱਤਮ ਵੀ ਕੋਈ ਹੁੰਦਾ, ਨਾਲੇ ਗੁਰੂ ਤਾਂ ਸਰਵੱਗ ਹੁੰਦਾ, ਆਪਾਂ ਤਾਂ ਲਪੱਗ ਹੋਣ, ਗੁਰੂ ਹੈ ਸਰਵੱਗ। ਜਿਹੜਾ ਗੁਰੂ ਦਾ ਕਹਿਆ ਹੋਇਆ ਕਿ ਉਹ ਅੰਸਾ ਚਲਿਆ ਜਾਵੇ, ਦੇਖ ਲਓ ਸੌ ਲਾਂਬੇ ਦਿਨੇ ਕੇ ਉਦੋਂ ਦੁੱਗਣੇ ਰਾਤ ਨੂੰ ਜਿਹੜਾ ਘੜਾੜੇ ਮਾਰਦਾ ਪੈ ਕੇ, ਕਿ ਤੈਨੂੰ ਘੜਾੜੇ ਮਾਰਨ ਵਾਸਤੇ ਮਿਲੀ ਆ ਮਨੁੱਖਾਂ ਦੇ ਨਹੀਂ, ਕਰਤੱਵ ਵੀ ਕਰ, ਤੂੰ ਹੱਕ ਦੀ ਕਿਰਤ ਵੀ ਕਰ ਤੇ ਪਰਮੇਸ਼ਰ ਦੀ ਬੰਦਗੀ ਵੀ ਕਰ। ਜੇ ਨਹੀਂ ਕਰੇਗਾ ਫਿਰ ਤਾਂ ਤੇਰੇ ਚ ਇਹੀ ਘਟੇਗੀ ਜੋ ਗੁਰੂ ਸਾਹਿਬ ਨੇ ਉਹ ਸਰ ਅਨੁਭਵ ਕਰਕੇ ਹੀ ਲਿਖਿਆ ਨਾ ਸਾਰਾ ਜੋ ਲਿਖਿਆ। ਉਹਨਾਂ ਨੂੰ ਪਤਾ ਆਉਂਦਾ, ਆਪਾਂ ਨੂੰ ਤਾਂ ਪਤਾ ਹੀ ਨੀ, ਆਪਾਂ ਤਾਂ ਮੋਢੇ ਲਾ ਲਿਆ ਮੈਂ ਨਿਆਣਾ ਬਸ ਭੱਜੇ ਫਿਰੀ ਜਾਂਦੇ, ਪਤਾ ਹੀ ਨੀ ਨਿਆਣਾ ਹੀ ਤਾਂ ਬਣਾਇਆ ਹੋਇਆ। ਠੀਕ ਆ ਨਿਆਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਜਿਸ ਵਾਸਤੇ ਮਨੁੱਖਾਂ ਦੇ ਵੀ ਆ ਉਹ ਤਾਂ ਨਾ ਗੱਲ ਹੋਈ, ਪਤਾ ਨਿਆਣੇ ਹੀ ਰਹਿ ਗਏ, ਨਿਆਣਿਆਂ ਚ ਹੀ ਫਸ ਗਿਆ। ਸਿਰ ਸਲਾਣ ਛੱਡ ਕੇ ਤਰੰਗੀ ਲੱਗਾ ਹੰਸ, ਇਹ ਤਾਂ ਕੁੜੀ ਪਦਾਰਥਾਂ ਰੂਪੀ ਕਰਗਾ ਚ ਬਹਿ ਗਿਆ ਆ ਕੇ। ਗੁਰੂ ਸਾਹਿਬ ਕਹਿੰਦੇ ਤੇਰਾ ਜਿਹੜਾ ਬੈਠਣਾ ਇਹ ਗੱਲ ਤੋਂ ਹੈ, ਤੂੰ ਤਾਂ ਆਇਆ ਕਿਸੇ ਹੋਰ ਕੰਮ ਨੂੰ ਹੈ, ਬੜੋ ਪ੍ਰੇਮ ਨਾਲ ਪਹਿਲੂ ਤਾਂ ਪਰਮੇਸ਼ੁਰ ਨੇ ਹੰਸ ਬਣਾ ਕੇ ਕਰਿਆ ਸੀ, ਪਰ ਤਾਂ ਹੰਸਾਂ ਵਾਲਾ ਕੰਮ ਨਾ ਕੀਤਾ। ਹੰਸਾਂ ਦਾ ਖਾਜਾ ਹੁੰਦਾ ਹੀਰੇ ਮੋਤੀ, ਐ ਇਨਸਾਨ ਤੇਰਾ ਵੀ ਖਾਜਾ ਬਾਣੀ, ਹੀਰੇ ਨਾਮ ਮੋਤੀ, ਇਹ ਚੁਗਣੇ ਸੀ। ਤੈਂ ਤਾਂ ਇਹਨਾਂ ਦਾ ਅਭਿਆਸ ਕਰਨਾ ਸੀ। ਤੂੰ ਤਾਂ ਜਿਹੜੇ ਨਾਸ਼ਵੰਤ ਪਦਾਰਥ ਨੇ ਜਿਨ੍ਹਾਂ ਨੇ ਕਰਮ ਦੇ ਰਹਿ ਜਾਣਾ ਜਾਂ ਜੀਵ ਆਤਮਾ ਨਿਕਲ ਗਿਆ ਮਰ ਗਿਆ ਵਿੱਚੋਂ, ਕਰਮ ਦੇ ਹੁੰਦਾ ਕੀ ਹੁੰਦਾ, ਹੋਰ ਫਿਰ ਖਲੀ ਕਿਹੜੀ ਜੁਨੀ ਦੇ ਵਿੱਚ ਜਾਣਾ, ਕੋਈ ਪਤਾ ਨਹੀਂ। ਗੁਰੂ ਨੂੰ ਪਤਾ, ਗੁਰੂ ਜਾਣਦਾ ਸਭ। ਆਓ ਗੁਰਬਾਣੀ ਦੇ ਵਿੱਚ ਲਿਖਿਆ ਅੰਤਕਾਰ ਜੋ ਲਕਸ਼ਮੀ ਸਿਮਰ, ਮਾਇਆ ਜੀ ਨੂੰ ਕਹਿੰਦੇ ਨੇ ਪਦਾਰਥ। ਮਾਇਆ ਕੋਈ ਰੁਪਈਏ ਹੀ ਨਹੀਂ ਹਨ ਗੁਰਮੁਖ, ਪਹਿਲੇ ਯੋਗ ਉਸ ਦੀ ਦਾ, ਯੋਗ ਉਹ ਸੁਣਦਾ ਨਾ, ਯੋਗ ਉਸ ਦੇਖਦੇ ਆ, ਸਭ ਮਾਇਆ ਹੀ ਮਾਇਆ ਹੈ। ਜਿੱਥੇ ਕੋਈ ਰਹਿੰਦਾ ਜਿਹਦੇ ਨਾਲ ਪਿਆਰ ਹੈ ਕਿਸੇ ਦਾ, ਮਰਨ ਵੇਲੇ ਉਸ ਨੂੰ ਹੀ ਯਾਦ ਕਰੇਗਾ ਬਸ, ਜਾਂ ਸਾਰੀ ਉਮਰ ਉਹਦਾ ਧਿਆਨ ਧਰਦਾ ਰਿਹਾ, ਉਹ ਮਰਨ ਵੇਲੇ ਰੱਬ ਦਾ ਧਿਆਨ ਕੈਸੇ ਆ ਜਾਵੇਗਾ, ਆ ਜਾਵੇਗਾ ਨਹੀਂ ਆਉਣਾ, ਨਾਮੁਮਕਿਨਾ ਆਵੇਗਾ ਨਹੀਂ। ਪੜੋ ਪ੍ਰੇਮ
ਰਾਮ ਨਾਮ ਲੈ ਬੁਲਾਈਏ,
ਜੇ ਕਹੋਗੇ ਮਰਨ ਵੇਲੇ ਅਸੀਂ ਪਰਮੇਸ਼ਰ ਨੂੰ ਯਾਦ ਕਰ ਲਾਂਗੇ ਨਾਮੁਮਕਿਨ ਹੋਏ ਨਹੀਂ ਸਕਦਾ। ਗੱਲ ਤਾਂ ਉਹੀ ਚੇਤੇ ਆਉਣੀ ਹੈ ਜਿਹੜੀ ਰੋਜ਼ ਕਰਦਾ, ਨਾਮ ਉੱਥੇ ਕੈਸੇ ਆ ਜਾਵੇਗਾ, ਰੱਬ ਉੱਥੇ ਕੈਸੇ ਯਾਦ ਆ ਜਾਵੇਗਾ, ਨਹੀਂ ਆਉਣਾ ਨਹੀਂ। ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਦੁਨਿਆਵੀ ਰਿਸ਼ਤੇ ਕੰਨਿਓਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸਨ। ਆ ਜੋ ਗੁਰੂ ਸਾਹਿਬ ਗੁਰਬਾਣੀ ਸਾਰੀ ਪਾਈ ਗੁਰਦਾਸ ਜੀ ਦੇ ਅਸਤ ਕਮਲਾਂ ਨਾਲ ਲਿਖੀ ਹੋਈ ਹੈ ਸਾਰੀ, ਉਹਨਾਂ ਦੇ ਕਵਿਤ ਸਵਈਏ ਨੇ। ਕਿਸੇ ਨੇ ਸਵਾਲ ਰੱਖਿਆ ਜੀ, ਹੁਣ ਤਾਂ ਬੱਚੇ ਪਾਲਦੇ ਹਾਂ ਤੇ ਮਰਨ ਵੇਲੇ ਰਾਮ ਰਾਮ ਕਹਿ ਲਾਂਗੇ ਫੇਰ ਮੁਕਤ ਹੋ ਜਾਂਗੇ? ਉਹ ਕਹਿਣ ਲੱਗੇ ਨਹੀਂ ਹੋ ਸਕਦੇ। ਹੁਣ ਫਿਰ ਤਿੰਨ ਚਾਰ ਦ੍ਰਿਸ਼ਟਾਂਤਾਂ ਦੁਆਰਾ ਗੱਲ ਨੂੰ ਸਿੱਧ ਕਰਕੇ ਦੱਸਿਆ। ਜਿਹੜੇ ਦ੍ਰਿਸ਼ਟਾਂਤ ਹੁੰਦੇ ਹਨ, ਜਿਹੜੀ ਗੁਰਬਾਣੀ ਹੈ ਕਿਸੇ ਗੱਲ ਨੂੰ ਸਿੱਧ ਕਰਦੀ ਹੈ, ਐਵੇਂ ਦੀਆਂ ਅੱਖਰ ਲੀਆਂ ਨੇ। ਦਾਦੇ ਨੇ ਵੀ ਕਿਸੇ ਦੇ ਘਰ ਨੂੰ ਲੱਗ ਜਾਵੇ ਅੱਗ, ਅੱਗ ਉਹ ਸਾਰੀ ਫੈਮਿਲੀ ਜਾਗ ਪਈ, ਸਾਰੇ ਮੈਂਬਰ ਜਾਗ ਪਏ ਘਰ ਦੇ, ਉਹ ਫਿਰ ਸਲਾਹ ਕਰਦੇ ਨੇ। ਹੁਣ ਕਹਿੰਦੇ ਵੀ ਆਪਣੇ ਘਰ ਨੂੰ ਅੱਗ ਲੱਗੀ ਹੋਈ ਆ, ਬਜਾਉਣ ਦਾ ਉਪਾਅ ਕੀ ਕਰੀਏ? ਹੁਣ ਉਪਾਅ ਹੀ ਬੁਝਾਈ ਜਾਵੇ ਨਾ ਅੱਗ, ਉਹ ਵੀ ਪਾਣੀ ਨਾਲ, ਰੇਤਾ ਪਾਓ ਨਹੀਂ ਮਿਟੇ, ਕਿੱਥੋਂ ਰੇਤਾ ਲਾਓਗੇ ਪਿੰਡਾਂ ਦੇ ਵਿੱਚ? ਬਾਈ ਪਾਣੀ ਵੀ ਸਾਧਨਾ ਜਿਹੜਾ ਅੱਗ ਨੂੰ ਬੁਝਾ ਸਕਦਾ। ਕਹਿੰਦੇ ਵੀ ਇਉਂ ਕਰੋ, ਆਪਾਂ ਹੁਣ ਪਹਿਲਾਂ ਤਾਂ ਪਹਾੜ ਪੱਟੋ, ਹੁਣ ਉੱਧਰ ਤਾਂ ਲਾਟਾਂ ਨਿਕਲਦੀਆਂ ਨੇ, ਉੱਥੇ ਤਾਂ ਲਾਟਾਂ ਨਿਕਲਦੀਆਂ ਨੇ, ਤੇ ਕਹਿੰਦਾ ਪਹਾੜ ਪੱਟੋ ਆਪਾਂ ਜਿਹੜਾ ਉਹਨਾਂ ਦਾ ਮੁਖੀ ਸੀ, ਤੇ ਫਿਰ ਪਹਾੜ ਪੱਟ ਕੇ ਆਪਾਂ ਮਹਿਲ ਸਾਰਾਂਗੇ, ਮਹਿਲ ਸਾਰ ਕੇ ਫਿਰ ਲਾਹਾਂਗੇ, ਫਿਰ ਮੌਣ ਬੰਨ ਕੇ ਫਿਰ ਹਟ ਲਿਆਵਾਂਗੇ ਜੋ ਸਾਧਨ ਹੁੰਦਾ ਇਹਦੇ ਟਾਈਮ ਦਾ, ਫਿਰ ਆਪਾਂ ਅੱਗ ਬੁਝਾਵਾਂਗੇ। ਕੀ ਉਹਨਾਂ ਦੀ ਇਹ ਮਨੌਤ ਠੀਕ ਹੈ? ਉਹ ਜਦ ਨੂੰ ਤਾਂ ਸੁਆਹ ਹੋ ਜਾਣਾ ਕਰਨੇ ਤਾਂ ਗੁਰਮੁਖਾ, ਇਹ ਤਾਂ ਤੇਰੀਆਂ ਗੱਲਾਂ ਸਾਰੀਆਂ ਨਿਸਫਲ ਨੇ। ਹਾਂ, ਤੇਰਾ ਖੂਹ ਪੱਟਿਆ ਹੁੰਦਾ, ਹਲਟ ਉੱਤੇ ਲੱਗਿਆ ਹੁੰਦਾ, ਫਿਰ ਤਾਂ ਤੂੰ ਅੱਗ ਨੂੰ ਬੁਝਾ ਸਕਦਾ ਸੀ, ਇਹ ਤਾਂ ਹੈ ਨਾ ਗੱਲ ਠੀਕ। ਪਰ ਜਿਹੜੀ ਤੂੰ ਆ ਗੱਲ ਕਰਦਾ, ਇਹ ਤਾਂ ਨਾਮੁਮਕਿਨ, ਅੱਗ ਨਹੀਂ ਬੁਝੇਗੀ, ਘਰ ਸੜ ਜਾਵੇਗਾ। ਵਾ ਜੇ ਕਹੇ ਮੈਂ ਮਰਨ ਵੇਲੇ ਪਰਮੇਸ਼ਰ ਦੀ, ਤਾਂ ਫਿਰ ਉਹ ਅੱਗ ਵਾਲੀ ਗੱਲ ਹੈ। ਉਸ ਤੋਂ ਬਾਅਦ ਫਿਰ ਦੁਸ਼ਮਣ ਨੇ ਜਿਹੜੇ ਸਾਹਮਣੇ ਆ ਕੇ ਲੈ ਕੇ ਸ਼ਸਤਰ, ਜੈਸਾ ਜਮਾਨਾ ਹੁੰਦਾ ਉਸੀ ਸਾਹਮਣੇ ਖਤਮ ਨੇ ਦਰਾਂ ਦੇ ਪੂਰੇ ਗਡਾਸੇ ਨਹੀਂ, ਉਹਨਾਂ ਨੂੰ ਵੀ ਪਤਾ ਲੱਗਿਆ ਅੰਦਰ ਹੀ ਬੈਠੇ ਸੀ। ਫਿਰ ਉਹ ਕਹਿਣ ਲੱਗੇ ਵੀ ਹੁਣ ਬਾਹਰ ਦੁਸ਼ਮਣ ਖੜੇ ਨੇ, ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰਕੇ ਇਹਨਾਂ ਨੂੰ ਸਵਸਤ ਦੇਣੀ, ਇਹਨਾਂ ਨੂੰ ਮਾਰਨਾ, ਉਪਾਅ ਕੀ ਕਰੀਏ? ਕਿਸੋ ਪਾਸੇ ਇਹ ਮਾਰੇ ਜਾਣਗੇ? ਉਹ ਜਿਹੜਾ ਮੁਖੀ ਸੀ, ਜਿਹੜਾ ਮੁਖੀ ਬੰਦਾ ਸੀ, ਉਹ ਕਹਿਣ ਲੱਗਾ ਇਉਂ ਕਰੋ ਫਿਰ ਆਪਾਂ ਚਲੋ ਸ਼ਾਸਤਰ ਵਿੱਦਿਆ ਸਿੱਖ ਕੇ ਆਈਏ, ਬਾਹਰ ਸ਼ਾਸਤਰ ਵਿੱਦਿਆ ਸਿੱਖ ਕੇ ਆਈਏ, ਫਿਰ ਇਹਨਾਂ ਦੇ ਨਾਲ ਆ ਕੇ ਮੁਕਾਬਲਾ ਕਰਾਂਗੇ। ਨਿਕਲੋਗੇ ਕਿੱਥੋਂ ਦੀ ਸਲਾਹ ਤਾਂ ਤੁਸੀਂ ਕਰ ਲਈ ਵੀ ਸ਼ਾਸਤਰ ਸਿੱਖ ਕੇ ਫਿਰ ਇਹਨਾਂ ਨੂੰ ਮਾਰਾਂਗੇ? ਉਹ ਤਾਂ ਦਰਾਂ ਮੂਹਰੇ ਖੜੇ ਨੇ ਗਡਾਸੇ ਨਹੀਂ, ਕਿੱਧਰ ਨੂੰ ਨਿਕਲੋਗੇ ਤੁਸੀਂ? ਹਾਂ, ਇਹ ਹੋ ਸਕਦਾ ਤੁਹਾਡੀ ਸ਼ਾਸਤਰ ਵਿੱਦਿਆ ਪਹਿਲਾਂ ਸਿੱਖੀ ਹੁੰਦੀ ਹਥਿਆਰ ਤੁਹਾਡੇ ਕੋਲ ਹੁੰਦੇ ਜਦ ਉਹ ਆ ਕੇ ਖੜ ਜਾਂਦੇ ਜਦੋਂ ਹੀ ਪੈ ਜਾਂਦੇ। ਇਹ ਤਾਂ ਗੱਲ ਹੈ ਨਾ ਠੀਕ। ਜੇ ਕੋਈ ਕਹੇ ਵੀ ਸ਼ਸਤਰ ਸਿੱਖ ਕੇ ਇਨਾਮ ਮੁਮਕਿਨ ਹੈ, ਗੱਲਾਂ ਨੇ ਬਸ, ਨਹੀਂ ਹੋ ਨਹੀਂ ਸਕਦਾ। ਭਾਈ ਗੁਰਦਾਸ ਨੇ ਸਿੱਧ ਕਰਤੀ ਗੱਲ, ਹੋ ਹੀ ਨਹੀਂ ਸਕਦਾ। ਫਿਰ ਅੱਗੇ ਚਲੋ ਤਿੰਨ ਦ੍ਰਿਸ਼ਟਾਂਤਾਂ ਦੁਆਰਾ ਗੱਲ ਸਿੱਧ ਹੁੰਦੀ ਹੁੰਦੀ ਹੈ। ਸਾਧੂ ਦੇ ਵੀ ਤਿੰਨੇ ਹੀ ਬਚਨ ਨੇ ਨਾ, ਚੌਥਾ ਹੋਰ ਹੁੰਦਾ ਹੁੰਦਾ ਫਿਰ ਉਹ ਨਹੀਂ ਹੋਵੇਗਾ, ਹੋਰ ਹੋਵੇਗਾ ਚੌਥਾ ਬਚਨ ਹੋਵੇਗਾ ਜਿਹੜਾ, ਉਹ ਸਾਂਭਿਆ ਨਹੀਂ ਜਾਣਾ ਫਿਰ ਜੇ ਹੋ ਗਿਆ। ਔਰ ਇਸ ਤਰ੍ਹਾਂ ਦੱਸਿਆ, ਕੋਈ ਪ੍ਰੇਮੀਆਂ ਨੇ ਕਿਤੇ ਬਾਹਰ ਯਾਤਰਾ ਵਾਸਤੇ ਜਾਣਾ ਸੀ, ਜਿਵੇਂ ਹਰਿਦੁਆਰ ਜਾਂ ਹਜ਼ੂਰ ਸਾਹਿਬ, ਅੰਮ੍ਰਿਤਸਰ ਸਾਹਿਬ, ਇਸ ਤਰ੍ਹਾਂ ਆਪੋ ਆਪਣੇ ਧਰਮ ਸਥਾਨਾਂ ਨੂੰ ਦੁਨੀਆਂ ਜਾਂਦੀ ਹੈ। ਪੈਦਲ ਜਾਂਦੇ ਨੇ ਯਾਰ, ਅੱਜ ਕੱਲ੍ਹ ਹੋਰ ਬਹੁਤ ਉਪਾਅ ਹੋ ਗਿਆ, ਹੁਣ ਤਾਂ ਅੱਗੇ ਸਾਰਾ ਕੰਮ ਪੈਦਲ ਹੀ ਹੁੰਦਾ ਸੀ। ਤਾਂ ਉਹ ਕਹਿਣ ਲੱਗਿਆ, ਕਹਿੰਦਾ ਵੀ ਇਉਂ ਕਰੋ ਤੁਸੀਂ ਚੱਲੋ, ਮੈਂ ਤਾਂ ਸਵੇਰੇ ਸਾਰੀ ਰਾਤ ਸਮਾਂਗਾ, ਸਵੇਰੇ ਤੁਹਾਡੇ ਨਾਲ ਅਰਜੂਗਾ, ਮੈਂ ਕਹਿੰਦਾ ਤੁਸੀਂ ਚਲੋ। ਉਤਰ ਪਏ। ਹੁਣ ਜਿਹੜੇ ਸਾਰੀ ਰਾਤ ਦੇ ਤੁਰੇ ਜਾਂਦੇ ਨੇ, ਕਿ ਉਹ ਜਿਹੜਾ ਸਵੇਰੇ ਉੱਠ ਕੇ ਉਹਨਾਂ ਨਾਲ ਅੜ ਜਾਊਗਾ? ਨਹੀਂ ਕਰ ਸਕਦਾ। ਕਿਵੇਂ ਤੂੰ ਮਨ ਲਾ ਲੇਗਾ? ਕਦੇ ਨਹੀਂ ਲੱਗਣਾ, ਕਾਨੂੰਨ ਜਾਣ। ਔਰ ਇਸ ਤਰ੍ਹਾਂ ਦੱਸਿਆ ਵੀ ਜੈਸਾ ਇਨਸਾਨ ਆ ਨਾ ਜਿਹੜਾ, ਜਿਸਦਾ ਇਹ ਪਿਆਰ ਨਾਲ ਚਿੰਤਨ ਕਰਦਾ, ਕਹਿੰਦੇ ਉਸ ਜੂਨੀ ਦੇ ਵਿੱਚ ਚਲਿਆ ਜਾਂਦਾ। ਸਾਰੀ ਉਮਰ ਤਾਂ ਇਹ ਬੱਚਿਆਂ ਪੁੱਤਰਾਂ ਧੀਆਂ ਦੇ ਨਾਲ ਇਹਦਾ ਪਿਆਰ ਰਿਹਾ, ਮਰਨ ਵੇਲੇ ਕੈਸੇ ਇਸ ਦਾ ਫਿਰ ਨਾਮ ਨਾਲ ਮਨ ਲੱਗ ਜਾਵੇਗਾ। ਦੋ ਪੰਡਿਤ ਹੋਏ ਨੇ ਤਰਲੋਚਨ, ਇੱਕ ਤਾਂ ਉਹ ਹੈ ਜਿਹਨੇ ਧੰਨੇ ਨੂੰ ਦਿੱਤਾ ਸੀ ਠਾਕਰ, ਠਾਕਰ ਹਮੇਸ਼ਾ ਪੱਥਰ ਦਾ ਹੀ ਹੁੰਦਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਪੱਥਰ ਇੱਕ ਲਪੇਟ ਕਰ ਦੇ ਤੰਨੇ ਤੋਂ ਗਾਇਲ ਛਡਾਇਆ। ਪੱਥਰ ਠਾਕ ਨਹੀਂ ਹੁੰਦਾ ਉਹ, ਨਾਲੇ ਉਹ ਜਵਾਨਾ ਐਸਾ ਸੀ, ਬੋਲੀ ਖੁੱਲੀ ਡੁੱਲੀ ਸੀ। ਜਦ ਅੱਜ ਕੱਲ੍ਹ ਬੋਲੀ ਕਿਸੇ ਵਿਧਾਨ ਦੇ ਵਿੱਚ ਆ ਗਈ, ਵੀ ਦੇਖ ਲਓ ਅੱਗੇ ਪਿੱਛੇ 60 ਸਾਲ ਜਿਹੜੇ ਹਾਕਾਂ ਮਾਰਦੇ ਸੀ ਆਪਣੇ ਘਰ ਵਾਲੀ ਨੂੰ, ਹਾਕਾਂ ਮਾਰਦਾ ਹੋਰ ਹੀ ਕੁਛ ਕਹਿੰਦਾ ਹੁੰਦਾ ਸੀਗਾ, ਉਹ ਘਰ ਵਾਲੀ ਵੀ ਹੋਰ ਹੀ ਕਹਿੰਦੀ ਮੂਹਰੇ ਆਉਂਦੇ। ਅੱਜ ਕੱਲ੍ਹ ਨਹੀਂ ਇਹ ਗੱਲ ਦੇਖ ਲਓ। ਅੱਜ ਕੱਲ੍ਹ ਤਾਂ ਜੇ ਕਹੂ ਜੀ ਸਾਡੇ ਘਰ ਵਾਲੇ ਬਾਹਰ ਖੜੇ ਨੇ, ਉਹ ਮਿਲਣਾ ਚਾਹੁੰਦੇ ਨੇ, ਮਾਂ ਕਿੰਨੇ ਕੁ ਨੇ? ਕਹਿੰਦੀ ਹੈ ਤਾਂ ਇੱਕੋ ਹੀ ਹੈ, ਜਾਣੀ ਬੋਲੀ ਸਭਤਾ ਦੀ ਹੈ ਨਾ। ਉਹ ਵੀ ਖੁਸ਼ ਹੋ ਜਾਂਦਾ, ਉਹ ਕਹਿੰਦਾ ਮੇਰੇ ਘਰ ਵਾਲੇ ਆਏ ਹੋਏ ਨੇ, ਹੈ ਤਾਂ ਬੋਲੀ ਚੰਗੀ ਮਾੜੀ ਹੁੰਦੀ ਹੈ ਉਹ। ਆਹ ਸਮੇਂ ਸਮੇਂ ਦਾ ਟਾਈਮ ਹੁੰਦਾ ਸਾਰਾ। ਔਰ ਇੱਕ ਤਰਲੋਚਨ ਹੋਇਆ ਬਾਣੀਆਂ, ਉਸ ਨੂੰ ਕਿਸੇ ਨੇ ਪੁੱਛਿਆ ਬਈ ਤਰਲੋਚਨ ਜੀ ਸੁਣਦੀਆਂ ਇੰਨੀਆਂ ਗੱਲਾਂ ਵੀ ਆਏ ਜਿਹੋ ਜਿਹਾ ਸੁਰ ਜਿਹੋ ਜਿਹਾ ਮਨ ਚੀਜ਼ ਆ, ਉਹ ਫਿਰ ਉਸੇ ਜੂਨੀ ਚ ਲੈ ਜਾਂਦਾ। ਕਿਰਪਾ ਕਰੋ ਸਾਨੂੰ ਦੱਸੋ ਕਿਹੜੀਆਂ ਕਿਹੜੀਆਂ, ਅਸੀਂ ਉਹਨਾਂ ਕੋਲੋਂ ਉਹਨਾਂ ਕੱਲੀਆਂ ਆਪਣੇ ਮਨ ਨੂੰ ਥੋੜਾ ਥੋੜਾ ਮੋੜਨਾ ਸ਼ੁਰੂ ਕਰੀਏ। ਮਨੁੱਖਾਂ ਦੇ ਵੀ ਆ ਪਰਮੇਸ਼ਰ ਨੂੰ ਮਿਲਣ ਵਾਸਤੇ। ਤਾਂ ਫਿਰ ਤਰਲੋਚਨ ਜੀ ਨੇ ਤਿੰਨ ਚਾਰ ਦ੍ਰਿਸ਼ਟਾਂਤਾਂ ਦੁਆਰਾ ਦੱਸਿਆ, ਅੰਤਕਾਲ ਜੋ ਲਕਸ਼ਮੀ ਸਿਮਰ ਹੈ, ਮਰਨ ਵੇਲੇ ਜਿਹਦਾ ਖਿਆਲ ਮਾਇਆ ਚ ਰਹਿ ਗਿਆ, ਸਰਪ ਜੋਨ ਬਲ ਬਲ ਅਵਤਾਰ, ਕਹਿੰਦੇ ਉਹ ਸੱਪ ਦੀ ਜੂਨੀ ਸੀ ਜਾਊਗਾ, ਜੀਵ ਆਤਮਾ ਉਸਦਾ ਸਰੀਰ ਦੀ ਹੋ ਜਾਣੀ ਹੈ। ਸੁਆਹ ਪੜੋ ਪ੍ਰੇਮ Thank you. ਜਿਹੜਾ ਮਾਇਆ ਦਾ ਪਿਆਰ ਕਰਦਾ ਨਾ, ਇਹਨੂੰ ਨਾ ਸਮਝਿਓ ਵੀ ਮਾਇਆ ਕਮਾਉਣੀ ਨਹੀਂ, ਮਾਇਆ ਦਾ ਮੋਹ ਨਹੀਂ ਕਰਨਾ, ਕਾਰਜ ਸਿੱਧੀ ਕਰਨੀ ਹੈ ਸਿਰਫ। ਜਿਹੜੀ ਮਾਇਆ ਹੈ ਕਾਰਜ ਸਿੱਧੀ ਵਾਸਤੇ ਮਿਲੀ ਹੈ, ਇਹ ਮੋਹ ਕਰਨ ਵਾਸਤੇ ਨਹੀਂ ਮਿਲੀ। ਜੇ ਆਪਾਂ ਮੋਹ ਕਰਾਂਗੇ ਤਾਂ ਇਹ ਬੰਧਨ ਰੂਪ ਹੋ ਜਾਏਗੀ। ਤੇਰੇ ਕੋਲ ਚਾਹੇ ਗਲ ਗਲ ਮਾਇਆ ਦੇ ਵਿੱਚ ਬੈਠਾ, ਇਹਦੇ ਨਾਲ ਮੋਹ ਨਹੀਂ, ਤੈਨੂੰ ਸਮਝੋ ਮਾਇਆ ਕੁਛ ਨਹੀਂ ਕਹਿ ਸਕਦਾ। ਜਦ ਤੂੰ ਮੋਹ ਪਾਵੇਂਗਾ, ਕਿਸੇ ਨਾ ਪਾ ਲਾ, ਪੁੱਤਰਾਂ ਧੀਆਂ ਨਾ ਪਾ ਲਾ, ਉਹਨਾਂ ਕੱਢੀ ਜਾਣਾ ਪਊਗਾ। ਆਓ ਜੇ ਤੂੰ ਪਰਮੇਸ਼ਰ ਨਾਲ ਪਿਆਰ ਰੱਖੇਗਾ, ਇਹ ਗੌਣ ਸਾਹਿਬ ਸਮਝਦਾ ਹੋਇਆ ਵਿਹਾਰ ਮਾਤਰ ਰੱਖੇਗਾ, ਜਾਂ ਤੂੰ ਕਦੇ ਹੋਰ ਜੂਨੀ ਕਿ ਨਹੀਂ ਜਾਣੇਗਾ। ਇਹ ਸਾਡੇ ਗੁਰੂ ਦਾ ਸੁਪਰੀਮ ਕੋਰਟ ਦਾ ਫੈਸਲਾ ਕਰੋ। ਆਓ ਜਿਹਦਾ ਖਿਆਲ ਮਾਇਆ ਚ ਰਹਿੰਦਾ ਨਾ, ਉਹ ਕਹਿੰਦੇ ਫਿਰ ਸੱਪ ਦੀ ਜੂਨੀ ਜਾਂਦਾ, ਸੱਪ ਦੀ। ਅਜੇ ਉਹ ਆਪਾਂ ਜ਼ਿਮੀਂਦਾਰ ਲੋਕ ਸੱਪਾਂ 'ਤੇ ਹੀ ਰਹਿੰਦੇ ਹਾਂ ਹਮੇਸ਼ਾ, ਸੱਪਾਂ 'ਚ ਹੀ। ਹੁਣ ਥੋੜ੍ਹੇ ਹੋ ਗਏ, ਆਬਾਦੀ ਜ਼ਿਆਦੇ ਹੋ ਗਈ। ਪਹਿਲਾਂ ਜਾਂ ਆਬਾਦੀ ਘੱਟ ਹੀ ਰਹਾ, ਸੱਪ ਹੀ ਸੱਪ ਫਿਰਦੇ ਸੀ ਨਾਇਲ 'ਚ, ਦੇਖ ਲਓ ਕਟੋਲਿਆ ਮੰਗਣ ਫਿਰਦੇ ਹੁੰਦੇ ਸੀ। ਉਹੋ ਜਿਹੇ ਲੋਕ ਸੀ, ਉਹੋ ਜਿਹੇ ਲੋਕ ਹੋ ਜਾਂਦੇ ਨੇ। ਆਹੋ ਇਸ ਤਰ੍ਹਾਂ ਦਾ ਹੈ, ਕਹਿੰਦੇ ਜਿਹੜਾ ਇਸ ਤਰ੍ਹਾਂ ਉਹਦਾ ਫਿਰ ਸੱਪ ਦੀ ਜੂਨੀ ਜਾਂਦਾ। ਸੱਤਵੇਂ ਪਾਤਸ਼ਾਹ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਫਿਰ ਜੰਗਲ ਦੇਸ਼ ਨੂੰ ਚਲੇ ਗਏ, ਜਿੱਥੇ ਜਾ ਕੇ ਸਿਰਕੀ ਵਾਸਾਂ ਨੂੰ ਰਾਜ ਬਖਸ਼ੇ ਨੇ। ਰਾਜ ਗੁਰੂ ਸਰਵੱਗ ਹੁੰਦਾ, ਗੁਰੂ ਤਾਂ ਹੀ ਤਾਂ ਦੱਸਿਆ ਰਾਜਾ ਬੇਖਾਰੀ ਤੋਂ ਰਾਜ ਕਰਾਵੇ, ਰਾਜਾ ਤੋਂ ਬੇਖਾਰੀ। ਹਰ ਮੂਰਖ ਕੋ ਪੰਡਿਤ ਕਰੋ, ਪੰਡਿਤ ਤੇ ਮੁਗਦਾਰੀ, ਨਾਰੀ ਤੇ ਜੋ ਪੁਰਖ ਕਰਾਵਾ, ਪੁਰਖ ਤੇ ਜੋ ਨਾਰੀ, ਕਹਿਤ ਕਬੀਰ ਸਾਧੂ ਕੋ ਪ੍ਰੀਤਮ। ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਇਸ ਮੂਰਤ ਬਲਿਹਾਰੀ ਕਹਿੰਦੇ ਸਤਿਗੁਰੂ ਐਸਾ ਸ਼ਕਤੀਸ਼ਾਲੀ ਹੈ, ਕਹਿੰਦੇ ਉਹ ਕੀੜੀ ਨੂੰ ਆਕਾਸ਼ ਚੜਾ ਸਕਦਾ, ਆਕਾਸ਼ ਨੂੰ ਧਰਤੀ ਚ ਮਿਲਾ ਸਕਦਾ। ਬੜੋ ਪ੍ਰੇਮ ਨਾਲ ਗਰੀਬ ਨੂੰ ਬਾਦਸ਼ਾਹ ਬਣਾ ਦਿੰਦਾ, ਬਾਦਸ਼ਾਹ ਨੂੰ ਭੀਖ ਮੰਗਣ ਲਾਉਂਦਾ, ਇੰਨੀ ਤਾਕਤ ਆ ਗੁਰੂ ਦੇ ਵਿੱਚ। ਔਰ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਜੰਗਲ ਦੇ ਇਸ ਨੂੰ ਪਵਿੱਤਰ ਕਰਦੇ, ਉੱਧਰ ਜਾ ਰਹੇ ਨੇ, ਉੱਥੇ ਸਿਰਕੀ ਬਾਸ ਆ ਗਏ, ਜਿਹੜੇ ਇਸ ਤਰ੍ਹਾਂ ਗੱਡੀਆਂ ਵਾਲਿਆਂ ਕੋਲ ਸਿਰਕੀਆਂ ਹੁੰਦੀਆਂ ਨੇ। ਘਰ ਇਸ ਤਰ੍ਹਾਂ ਉੱਥੇ ਆ ਕੇ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਕਿਤੇ ਸਾਡਾ ਵੀ ਪੈਰ ਜਮਾ ਦਿਓ, ਅਸੀਂ ਮੰਗਦੇ ਫਿਰਦੇ ਹਾਂ, ਸ਼ਿਰਕੀਆਂ ਨੇ ਸਾਡੇ ਕੋਲ। ਮਹਾਰਾਜ ਕਹਿਣ ਲੱਗੇ, ਭਾਈ ਸਭ ਕੁਛ ਸਹੀ ਹੈ, ਕੋਈ ਘਾਟਾ ਨਹੀਂ ਗੁਰੂ ਦੇ ਕੋਲ, ਪਰ ਇਸ ਤਰ੍ਹਾਂ ਸੀ ਉਹ ਬਹੁਤ ਗਰੀਬ। ਕਾਲੇ ਦਾ ਭਾਈ ਤਾਂ ਮਰ ਗਿਆ ਸੀ, ਉਸਦਾ ਟੱਬਰ ਵੀ ਉਹੀ ਪਾਲਦਾ ਸੀ, ਉਹਨੂੰ ਪਤਾ ਸੀ ਵੀ ਗੁਰੂ ਨੇ ਕਿਸੇ ਬਹਾਨੇ ਸਿਰ ਇਹਨਾਂ ਤੋਂ ਕੋਈ ਵਸਤੂ ਲਈਏ, ਵਚਨ ਕਰਾਈਏ ਕੋਈ। ਉਹ ਆਪਣੇ ਭਤੀਜਿਆਂ ਨੂੰ ਮੋਢੇ ਤੇ ਬਹਾਲ ਕੇ ਲੈ ਗਿਆ। ਸਤ ਮਹਾਰਾਜ ਜੀ ਬੈਠੇ ਨੇ ਸੱਤਵੇਂ ਪਾਤਸ਼ਾਹ, ਤਾਂ ਉਹਨਾਂ ਨੂੰ ਸਿਖਾ ਦਿੱਤਾ ਉਸਨੇ ਵੀ ਤੁਸੀਂ ਢਿੱਡ ਵਜਾਉਣ ਲੱਗ ਜਾਓ। ਕਾਲੇ ਨੇ ਸਿਖਾ ਦਿੱਤਾ ਉਹਨਾਂ ਬੱਚੇ ਹੁੰਦੇ ਨੇ ਉਹਨਾਂ ਨੇ ਕਾਪੀ ਕਰਨੀ। ਜਦ ਨਮਸਕਾਰ ਕਰਕੇ ਉਹ ਖੜਾ ਹੋਇਆ ਨਿਆਣੇ ਢਿੱਡ ਵਜਾਉਣ ਲੱਗ ਗਏ। ਸਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੱਲ ਆ ਇਹ ਕੀ ਗੱਲ ਆ ਇਹ ਢਿੱਡ ਕਿਉਂ ਵਜਾਉਂਦੇ ਨੇ ਬੱਚੇ? ਕਹਿਣ ਲੱਗਾ ਮਹਾਰਾਜ ਜੀ ਭੁੱਖੇ ਨੇ, ਢਿੱਡ ਦੇ ਵਿੱਚ ਘੁਸਾਏ ਨਹੀਂ ਇਹਨਾਂ ਦੇ, ਭੁੱਖੇ ਨੇ ਵਿਚਾਰੇ, ਢਿੱਡ ਵਜਾਉਂਦੇ ਨੇ ਵੀ ਸਾਨੂੰ ਕੁਛ ਵਸਤੂ ਮਿਲਣੀ ਚਾਹੀਦੀ ਹੈ ਖਾਣ ਵਾਸਤੇ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗਿਆ ਕਰ ਇਹਨਾਂ ਦੇ ਘੋੜੇ ਤਾਂ ਜਮਨਾ ਚ ਪਾਣੀ ਪੀਆ ਕਰਨ, ਇਹ ਤਾਂ ਬਾਦਸ਼ਾਹ ਬਣ ਗਏ ਬਾਦਸ਼ਾਹ। ਉਹ ਇਸ ਤਰ੍ਹਾਂ ਉੱਚਰਿਆ ਗਿਆ, ਘਰ ਵਾਲੀ ਨੂੰ ਜਾ ਕੇ ਦੱਸਿਆ, ਉਹ ਹਰਕ ਨੂੰ ਕਹਿਣ ਲੱਗੀ ਤੂੰ ਆਪਣੇ ਭਰਾ ਦੇ ਪੁੱਤਰਾਂ ਨੂੰ ਤਾਂ ਰਾਜ ਲਿਆ, ਤੇਰੇ ਫਿਰ ਇਹਨਾਂ ਮੂਹਰੇ ਨੌਕਰੀ ਕਰਿਆ ਕਰਨੀ। ਸਰ ਉਹ ਫਿਰ ਆਪਣਿਆਂ ਨੂੰ ਵੀ ਲੈ ਕੇ ਗਿਆ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਤਾਂ ਗੱਲ ਨਿਕਲ ਗਈ ਜਿਹੜੀ ਸੀ, ਜਦ ਤੂੰ ਆ ਗਿਆ ਇਹ ਆਪਣੀ ਵਾਰੀ ਖਾਣ ਗਏ, ਉਹਨਾਂ ਦੇ ਅੱਗੇ ਹੱਥ ਨਹੀਂ ਅੱਡਣੇ। ਆ ਜਿਹੜਾ ਬਾਈ ਹੈ ਇੱਧਰ, ਉਹ ਫਿਰ ਪਟਿਆਲੇ ਵਾਲੇ ਰਾਜੇ ਬਣੇ, ਨਾਭਾ ਸੰਗਰੂਰ ਇਹ ਸਾਰੇ ਰਾਜੇ ਨੇ ਜਿਹੜੇ ਇਹ ਸਿੱਖ ਸਨ ਸਾਰੇ। ਔਰ ਇਸ ਤਰ੍ਹਾਂ ਜਿਹੜਾ ਗੁਰੂ ਆ ਗੁਰਮੁਖ ਉਹ ਤਾਂ ਸਰਵਗ ਹੁੰਦਾ, ਯਾਨੀ ਸੰਗਤਾਂ ਦੇ ਸਮੇਤ ਤੁਰੇ ਜਾਂਦੇ ਨੇ ਟਹਿਲਣ। ਜੰਗਲ ਬਹੁਤ ਪਾ ਜਾਂਦੇ, ਉਦੋਂ ਤਾਂ ਹੁਣ ਵੀ ਜੰਗਲ ਹੈਗੇ ਸੀ, ਜਾ ਕੇ ਆਇਆ ਮਹਾਰਾਜ ਦੇ ਪਿੰਡ ਮਸੀਤੀ, ਉਹ ਉਜਾੜ ਹੀ ਪਈ ਆਉਂਦੇ, ਉਜਾੜ ਨੇਰੀ ਉੱਠਦੀ ਹੈ ਜਿਵੇਂ ਆਪਣੇ ਹੁੰਦੀ ਪਹਿਲਾਂ ਇੱਥੇ 70 ਸਾਲ ਤੇ ਜਾਓ ਜਾ ਕੇ, ਜਿਹੜਾ ਕੋਈ ਬੁਰਾ ਹੋਵੇਗਾ ਪਤਾ ਜਾ ਇੱਧਰੋਂ ਨੇਰੀਆਂ ਆਉਂਦੇ ਸੀ ਪਾਕਿਸਤਾਨ ਕੰਨੀਓ, ਡੰਗਰ ਵੀ ਨਹੀਂ ਸੀ ਲੱਭਦੇ। ਇਸ ਤਰ੍ਹਾਂ ਦਾ ਨੇਰੀ ਹੈ ਹੀ ਨਹੀਂ ਹੁਣ ਤਾਂ, ਬਸ ਪਾਣੀ ਸੇਗਾ ਉੱਤੇ ਆ ਗਿਆ, ਮਿੱਟੀ ਹੋਈ ਨਹੀਂ ਉੱਡਣ ਵਾਲੀ, ਉਹ ਹੁੰਦੀ ਨੀ ਪੀੜੀ ਮਿੱਟੀ ਪੀੜੀ। ਤਾਂ ਫਿਰ ਜਦ ਅੱਗੇ ਗਏ ਤਾਂ ਇੱਕ ਸੱਪ ਨੇ ਪਿਆ, ਅੱਪ ਮਹਾਰਾਜ ਕਨੀ ਨੂੰ ਆਉਂਦਾ ਤੁਰਿਆ। ਉਹ ਕਿਉਂ ਆਉਂਦਾ? ਉਹਦੇ ਪਿੱਛੇ ਬੰਦਗੀ ਕਰੀ ਤੇ ਉਸਨੂੰ ਗਿਆਨ ਸੀਗਾ। ਇਸ ਤਰ੍ਹਾਂ ਰਵਿਦਾਸ ਜੀ ਦਾ ਜਨਮ ਦਿਨ ਕੱਲ੍ਹ ਗਿਆ ਨਾ, ਰਵਿਦਾਸ ਵਿਚਾਰਾ ਚਮਾਰ ਜਿਹਦੇ ਬਾਣੀ ਦੇ ਵਿੱਚ ਆਉਂਦਾ ਰਾ ਰਵਿਦਾਸ ਚਮੰਤਾ ਢੋਲ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਜਿਹੜਾ ਰਵਿਦਾਸ ਸੀ ਨਾ ਇਹ ਰਾਮਾਨੰਦ ਦਾ ਸੇਵਕ ਸੀ ਪਿਛਲੇ ਜਨਮ ਦੇ, ਇਹ ਬ੍ਰਹਮਚਾਰੀ ਸੀਗਾ। ਇਹ ਤਾਂ ਇਹਦੇ ਕੋਲੋਂ ਗਲਤੀ ਹੋ ਗਈ ਸੀ, ਗਲਤੀ ਹੋ ਜਾਂਦੀ ਹੈ ਜਗਿਆਸੂਆਂ ਕੋਲ, ਤਾਂ ਹੀ ਦੱਸਿਆ ਵੀ ਗੁਰੂ ਨਹੀਂ ਗਲਤੀ ਕਰਦਾ ਨਾ ਉਹ ਭੁੱਲਦਾ ਹੈ। ਜਿਹੜਾ ਜੀਵ ਹੈ ਇਹ ਗਲਤੀ ਵੀ ਕਰੇਗਾ ਭੁੱਲੇਗਾ ਵੀ। ਗੁਰੂ ਸਾਹਿਬ ਨੇ ਲਿਖ ਰਿਹਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਉੱਥੇ ਭੁੱਲ ਹੈ ਹੀ ਨਹੀਂ, ਭੁੱਲ ਤਾਂ ਤਿੰਨਾਂ ਗੁਣਾਂ ਦੇ ਵਿੱਚ ਆ ਕੇ ਸ਼ੁਰੂ ਹੁੰਦੀ ਹੈ। ਖੈਰ ਇਹ ਜਿਹੜਾ ਰਵਿਦਾਸ ਸੀ ਇਹ ਲਾਂਗਰੀ ਸੀਗਾ, ਉਸਦਾ ਸੁੱਕਾ ਸੀਧਾ ਲਿਆਉਂਦਾ, ਫਿਰ ਆਪਣਾ ਆਟਾ ਗੁੰਨ ਕੇ ਪ੍ਰਸ਼ਾਦਾ ਪਕਾ ਕੇ ਥਾਲ ਲਾ ਕੇ ਫਿਰ ਰਾਮਾਨੰਦ ਜੀ ਦੇ ਅੱਗੇ ਰੱਖਦਾ। ਉਹ ਬਰਾਗੀ ਸੀ ਰਾਮਾਨੰਦ ਜੀ, ਕਾਂਸ਼ੀ ਰਹਿੰਦਾ ਸੀ। ਖੈਰ ਰਾਮਾਨੰਦ ਜੀ ਦਾ ਇਹਨੂੰ ਕਿਹਾ ਹੋਇਆ ਸੀ ਵੀ ਐਸੇ ਵੈਸੇ ਦਾ ਨਹੀਂ ਲੈ ਕੇ ਆਉਣਾ ਜਿਹੜਾ ਬਲੈਕਾਂ ਕਰਦੇ ਨੇ ਜਾਂ ਵਪਾਰ ਧੋਖੇ ਦਾ ਕਰਦੇ ਨੇ, ਐਸਾ ਨਹੀਂ। ਸਤੋ ਗੁਣੀ ਖਾਣਾ ਲਿਆਉਣਾ, ਸਤੋ ਗੁਣੀ ਕਹਿੰਦੇ ਜੈਸਾ ਅੰਨ ਵੈਸਾ ਮਨ ਬਣਦਾ। ਜਿਹੜਾ ਅੰਨ ਆਉਂਦਾ ਇਹਦੀਆਂ ਦੋ ਚੀਜ਼ਾਂ ਬਣਦੀਆਂ ਨੇ, ਇੱਕ ਤਾਂ ਬਣਦੇ ਨੇ ਹੱਡੀਆਂ ਸੂਖ ਮੰਸ ਦੀਆਂ, ਇੱਕ ਬਣਦਾ ਕਹਿੰਦੇ ਮਨ ਜਿਹਨੂੰ ਫੁਰਨਾ ਕਹਿੰਦੇ, ਫੁਰਨਾ ਇਸ ਤਰ੍ਹਾਂ ਦਾ ਹੈ। ਸ਼ਾਇਦ ਕੋਈ ਸੇਠ ਸੀਗਾ ਉਹ ਵਪਾਰ ਕਰਦਾ ਸੀ ਚਮੜੇ ਦਾ, ਅੱਜ ਕੱਲ੍ਹ ਤਾਂ ਬਹੁਤ ਹੋਰ ਕਿਸ ਤਰ੍ਹਾਂ ਦੀ ਹੋ ਗਈ ਨਾ ਦੁਨੀਆਂ, ਅੱਗੇ ਪਿਤਾ ਪੁਰਖੀ ਕੰਮ ਕਰਿਆ ਕਰਦੇ ਸੀ, ਜੀਵੀਦਾਰ ਹਲੇ ਹੀ ਵਾਹੁੰਦੇ ਹੁੰਦੇ, ਮਿਸਤਰੀ ਸਿੰਘ ਲੱਕੜੀਆਂ ਘੱਟਦੇ ਹੁੰਦੇ ਸਨ, ਜਿਹੜੇ ਲੋਹਾਰ ਸੀ ਲੋਹਾ ਹੀ ਕੁੱਟਦੇ ਸਨ, ਜਿਹੜੇ ਸੁਨਿਆਰ ਸੀ ਸੋਨਾ ਹੀ ਕੁੱਟਦੇ ਸਨ। ਐਸਾ ਸੀ ਅੱਜ ਕੱਲ੍ਹ ਨਹੀਂ ਹੈ। ਅੱਜ ਕੱਲ੍ਹ ਤਾਂ ਜਿਹੜੇ ਵਿਚਾਰੇ ਜਿਹਨਾਂ ਨੂੰ ਹਰੀਜਨ ਕਹਿਣ ਲੱਗ ਗਏ ਨਾ, ਹਰੀਜਨ ਅੱਗੇ ਚਮਾਰ ਕਹਿੰਦੇ ਸੀ, ਹਰੀਜਨ ਕਹਿ ਕੇ ਜਿਹੜਾ ਸਮਾਨ ਚੜ ਜਾਣਗੇ,
ਉਹਦਾ ਕਾਰਨ ਸਿੱਧੀ ਹੈ ਬਸ, ਇਹ ਤਾਂ ਵੋਟਾਂ ਵਾਲਿਆਂ ਨੇ ਚਮਲਾਉਣ ਵਾਸਤੇ ਕਰਨੀਆਂ ਗੱਲਾਂ, ਹੈ ਤਾਂ ਇੱਕੋ ਹੀ ਗੱਲ, ਨਾ ਚਮਾਰ ਨਾਲ ਜਾਣਾ ਨਾ ਹਰੀਜਨ ਨਾਲ ਜਾਣਾ, ਇਹ ਤਾਂ ਸੁਆਹ ਹੋ ਜਾਣੀ, ਨਾਲ ਤਾਂ ਚੰਗੇ ਕਰਮਾਂ ਨੇ ਜਾਣਾ। ਇਹ ਤਾਂ ਵਿਹਾਰ ਨੇ ਦੁਨੀਆਂ ਦੇ, ਕਦੇ ਇੱਧਰ ਨੂੰ ਲਾ ਲਏ ਕਦੇ ਇੱਧਰ ਨੂੰ ਲਾ ਲਏ। ਘਰ ਇਸ ਤਰ੍ਹਾਂ ਉਹ ਮੀਂਹ ਪੈਣ ਲੱਗ ਗਿਆ, ਹੋ ਗਿਆ ਆਟਾ ਮੁੰਗਣ ਦਾਲ ਜੋ ਉਸ ਨਹੀਂ ਹੁੰਦਾ, ਉਹ ਵਿਚਾਰਾ ਉਸ ਸ਼ੇਠ ਦੇ ਤਰ੍ਹਾਂ ਮੂਹਰੇ ਆ ਕੇ ਤਿਲਕ ਕੇ ਡਿੱਗਿਆ। ਰਵਿਦਾਸ ਜੀ ਬ੍ਰਹਮਚਾਰੀ ਸਨ, ਤਾਂ ਉਹ ਸੇਠ ਬੈਠਾ ਸੀ, ਬਰਾਂਡੇ ਚ ਮੀਂਹ ਪੈਂਦਾ ਸੀ, ਉਹ ਅੱਗੇ ਵੀ ਕਹਿੰਦਾ ਸੀ ਰਵਿਦਾਸ ਨੂੰ ਵੀ ਐ ਬ੍ਰਹਮਚਾਰੀ ਜੀ, ਤੁਸੀਂ ਮੇਰਾ ਭੋਜਨ ਜਾਂ ਆਟਾ ਲਿਜਾ ਕੇ ਤੇ ਬਰਾਗੀ ਰਾਮਾਨੰਦ ਜੀ ਨੂੰ ਖਿਲਾ ਦਿਓ, ਮੇਰਾ ਵੀ ਭਲਾ ਹੋ ਜਾਵੇ। ਇਸ ਤਰ੍ਹਾਂ ਦਾ ਉਹ ਕਹਿੰਦਾ ਵੀ ਮੈਨੂੰ ਹੁਕਮ ਨਹੀਂ ਹੈ। ਹੁਣ ਉਹ ਬੇਚਾਰਾ ਤਿਲ ਕੇ ਡਿੱਪਿਆ, ਬਾਲਟੀ ਜੋਗ ਸੀ ਸਾਰਾ ਗਾਰੇ ਚ ਡਿੱਪਿਆ। ਉਹ ਕਹਿੰਦਾ ਜੀ ਹੁਣ ਤਾਂ ਤੁਹਾਡਾ ਸਾਰਾ ਕੁਛ ਲਿਬੜ ਗਿਆ, ਤੁਸੀਂ ਮੇਰਾ ਹੀ ਲੈ ਜਾਣਾ। ਉਹ ਕਹਿੰਦੇ ਚੰਗਾ ਜਾ ਤੇਰਾ ਹੀ ਲੈ ਜਾਂਦੇ ਹਾਂ। ਉਹ ਲੈ ਗਿਆ, ਪ੍ਰਸ਼ਾਦਾ ਤਿਆਰ ਕਰਿਆ, ਰਾਮਾਨੰਦ ਜੀ ਨੂੰ ਸਿਖਾ ਦਿੱਤਾ। ਜਦ 2 ਵਜੇ ਰਾਮਾਨੰਦ ਜੀ ਇਸ਼ਨਾਨ ਕਰਕੇ ਬੈਠੇ, ਹੁਣ ਸੁਰਤ ਨਹੀਂ ਚੜ੍ਹਦੀ ਸੂਖ ਮੰਡਲਾ, ਜਾਣੀ ਮਾਨਵਾ ਜਿਹੜਾ ਭਜਨ ਨਾਲ ਨਹੀਂ ਲੱਗਦਾ ਬਸ, ਕਿਉਂ ਖਾਣਾ ਜੈਸਾ ਅੰਨ ਵੈਸਾ ਮਨ। ਸਾਰਾ ਤੜਕਾ ਰਾਮਾਨੰਦ ਜੀ ਕਰਦੀ ਗਿਆ, ਮਨ ਦੇ ਨਾਮ ਨੂੰ ਨਹੀਂ ਫੜਿਆ ਬਸ, ਬਹੁਤ ਦੁਖੀ ਹੋਇਆ। ਉਹ ਜਿਹੜੇ ਭਜਨ ਕਰਦੇ ਨੇ ਗੁਰੂ, ਉਹਨਾਂ ਨੂੰ ਪਤਾ ਜੇ ਸੁਰਤ ਨਾ ਲੱਗੇ ਨਾਮ ਦਾ, ਆਪਾਂ ਨੂੰ ਕੀ ਪਤਾ, ਸਾਰਾ ਦਿਨ ਵਾਹਣ ਗਾਹੀ ਜਾਂਦੇ ਹਾਂ, ਰਾਤ ਨੂੰ 2 ਰਜਾਈਆਂ ਲੈ ਕੇ ਸੌਂ ਜਾਂਦੇ ਹਾਂ, ਆਪਾਂ ਨੂੰ ਕੀ ਪਤਾ ਵੀ ਨਾਮ ਨਾਮ ਦੇ ਵਿੱਚ ਕੀ ਰਸ ਹੈ, ਨਾਮ ਦੇ ਵਿੱਚ ਕੀ ਆਨੰਦ ਆ, ਆਪਣਾ ਨਿਆਣਿਆਂ ਜੀ ਸਭ ਕੁਝ ਜਾਣਦੇ ਵੀ ਇਹੀ ਹੈ ਸਭ ਕੁਝ ਬਸ। ਇਹ ਤਾਂ ਇਹਨੇ ਬਿਹਾਰ ਮਾਤਰ ਰੱਖਿਆ ਹੈ ਦਰਬਾਰ ਸਾਹਿਬ, ਬਿਹਾਰ ਨਹੀਂ ਤਾਂ ਪਰਮਾਰਥ ਹੈ, ਲੱਗ ਜੂ ਪਤਾ ਕਹਾਂ ਜਦ ਜਾਵੇਗਾ। ਹੁਣ ਤਾਂ ਤੈਨੂੰ ਪਤਾ ਨਹੀਂ ਨਾ ਇਸ ਗੱਲ ਦਾ, ਪਰਮਾਦੀ ਹੋਇਆ ਹੋਇਆ ਮਾਇਆ ਦਾ ਭੁਲਾਇਆ ਹੋਇਆ, ਜਦ ਫਿਰ ਅੱਗੇ ਵਾਹ ਪਵੇਗਾ ਨਾ ਦੂਈ ਦੁਨੀਆਂ ਨਾਲ, ਫਿਰ ਤੇਰੇ ਕੰਨ ਖੁੱਲਣਗੇ। ਮੈਂ ਤਾਂ ਬਹੁਤ ਵੱਡੀ ਗੱਲ ਸੀ ਜਿਹੜੀ, ਜੇ ਮੈਨੂੰ ਪਤਾ ਹੁੰਦਾ ਮੈਂ ਕਾਹਨੂੰ ਇਹ ਕੰਮ ਕਰਦਾ। ਔਰ ਇਸ ਤਰ੍ਹਾਂ ਦੱਸਿਆ ਜਿਸ ਤਰ੍ਹਾਂ ਫਰੀਦ ਸਾਹਿਬ ਜੀ, ਉਹ ਵੀ ਇਸਲਾਮ ਦੇ ਹੀ ਬੰਦੇ ਹੋਏ ਨੇ, ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਨੇ, ਸੇਖ ਜਾਤੀ ਦੇ ਸਨ। ਇਹ ਮੁਸਲਮਾਨਾਂ ਦੇ ਵਿੱਚ ਸੇਖ ਜਾਤੀ ਨੂੰ ਬਹੁਤ ਵੱਡਾ ਮੰਨਿਆ, ਜਿਵੇਂ ਆਪਣੇ ਪੰਡਤਾਂ ਨੂੰ ਬੜਾ ਮੰਨਦੇ ਨੇ ਬਾਹਮਣਾਂ ਨੂੰ, ਇਸ ਤਰ੍ਹਾਂ ਦਾ ਹੀ ਹੁੰਦਾ ਸੀ। ਇਹ ਤਾਂ ਇੰਨੀ ਗੱਲਾਂ ਨੇ, ਇਹਨਾਂ ਦੇ ਪਿੱਛੇ ਦੁਨੀਆਂ ਲੱਗੀ ਫਿਰਦੀ ਹੈ। ਇਹਦਾ ਵੀ ਕਾਰਨ ਸਿੱਧੀ ਵਾਸਤੇ ਬਣੀਆਂ ਹੋਈਆਂ ਨੇ ਗੱਲਾਂ, ਉਹ ਫਲਾਨਾ ਉਹ ਝਿਮਕਾ ਉਹ ਕੰਮੇ ਕਰਨਾ ਬਸ, ਫਿਰ ਕੰਮ ਨਹੀਂ ਹੁੰਦਾ ਜੇ ਨਾ ਕਰੇ, ਫਿਰ ਕੰਮੇ ਨਹੀਂ ਹੁੰਦਾ। ਜੇ ਹੁਣ ਆਪਣਾ ਨਾਵੇਂ ਨਾ ਹੋਵੇ ਤਾਂ ਫਿਰ ਆਪਾਂ ਬੋਲਾਂਗੇ ਕਿ ਜੇ ਨਾ ਹੋਵੇ ਪਹਿਲਾਂ ਹਾਕ ਮਾਰੂ ਆਪਾਂ ਬੋਲਾਂਗੇ ਫਿਰ ਅੱਗੇ ਗੱਲਬਾਤ ਵੀ ਚੱਲੇਗੀ, ਫਿਰ ਸੰਬੰਧ ਵੀ ਪੈ ਜਾਏਗਾ। ਇਸ ਤਰ੍ਹਾਂ ਦੀਆਂ ਨੇ ਇਹ ਗੱਲਾਂ ਤਾਂ ਉਹੀ ਉੱਲੀਆਂ। ਫਰੀਦ ਸਾਹਿਬ ਜੀ ਬੈਠੇ ਨੇ ਤਕੀਏ ਦੇ ਵਿੱਚ, ਉਹਨਾਂ ਤੇ 2 ਵਜੇ ਉੱਠ ਕੇ ਰੱਬ ਦੇ ਬਸਲ ਦੇ ਵਿੱਚ ਜੁੜਿਆ ਨਾ ਗਿਆ, ਕੋਈ ਐਸਾ ਹੋ ਗਿਆ ਤਾਂ ਪ੍ਰੇਮੀ ਮਿਲਣਗੇ ਵਾਲੇ ਆਏ ਦਿਨ। ਉਹਨਾਂ ਨੇ ਦੇਖਿਆ ਫਰੀਦ ਜੀ ਫੋਲਾ ਦਾ ਕਿਹੜਾ ਆਸੂ ਆਸੂ ਕਰਦਾ ਹੁੰਦਾ ਵੀ ਅੱਜ ਕੱਲ ਕੀ ਹੈ, ਜਿਹੜੀਆਂ ਜਿਹੀਆਂ ਪਈਆਂ ਰਾਸ ਕਿਉਂ। ਫਰੀਦ ਸਾਹਿਬ ਜੀ ਨੇ ਸਲੋਕ ਉਚਾਰਨ ਕਰਿਆ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਟੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕਹਿੰਦਾ ਮੇਤੋ ਅੱਜ ਉੱਠ ਕੇ ਸਮਾਧੀ ਚ ਨਹੀਂ ਜੁੜਿਆ ਗਿਆ, ਮੇਰੇ ਤਾਂ ਅੰਗ ਖਿੜਦੇ ਨੇ, ਮੈਨੂੰ ਤਾਂ ਰੋਟੀ ਨੀ, ਮੈਨੂੰ ਤਾਂ ਦਿਨ ਵੀ ਵੱਡ ਵੱਡ ਖਾਂਦਾ ਪੜੋ ਪ੍ਰੇਮ ਨਾਲ, ਪਰ ਆਪ ਇਹ ਵਾਸਤਾ ਨੀ ਨਾ।
ਅੰਗ ਮੁੜੇ ਮੁੜ ਜਾਏ ਮੇਰਾ Thank you.
ਪੁੱਛੋ ਜਿਹੜੇ ਉੱਠਦੇ ਹੀ ਨੀ ਫਰੀਦ ਉਹਨਾਂ ਨੂੰ ਇਹ ਰਸ ਆਇਆ ਹੀ ਨਹੀਂ ਆ, ਤੈਨੂੰ ਆਇਆ ਹੋਇਆ। ਜੇ ਉਹਨਾਂ ਨੂੰ ਵੀ ਇਹ ਰਸ ਆ ਜਾਵੇ ਉਹ ਵੀ ਫਿਰ ਅਨੁਭਵ ਕਰਨ ਇਸ ਗੱਲ। ਜਿਹੜਾ ਕਿਸੇ ਨੂੰ ਕੋਈ ਪਦਾਰਥ ਮਿਲਿਆ ਹੁੰਦਾ ਨਾ, ਜਿਹੜਾ ਉਹਦਾ ਸੁੱਖ ਆ ਉਸੇ ਨੂੰ ਪਤਾ, ਦੂਏ ਨੂੰ ਕੀ ਪਤਾ। ਜੇ ਉਹ ਖੁਸ ਜਾਵੇ ਉਹਦੇ ਕੋਲ ਤੇ ਕਿਤਨਾ ਔਖਾ। ਔਰ ਇਸ ਤਰ੍ਹਾਂ ਦੱਸਿਆ, ਔਰ ਇਸੇ ਤਰ੍ਹਾਂ ਇੱਕ ਮਹਾਤਮਾ ਉਹ ਵੀ 2 ਵਜੇ ਉੱਠ ਕੇ ਰੋਜ਼ ਪਰਮੇਸ਼ੁਰ ਦੀ ਬੰਦਗੀ ਕਰਦਾ। ਮੀਂਹ ਪੈਣ ਲੱਗਾ, ਥੱਕਾ ਵਗਣ ਲੱਗ ਗਿਆ, ਜਾਗਾ ਹੀ 2 ਵਜੇ। ਮਨ ਕਹਿੰਦਾ ਥੋੜਾ ਜਿਹਾ ਦੇਖ ਲਓ, ਗੜੇ ਪੈਂਦੇ ਨੇ, ਬਸ ਦਿਨ ਚੜ ਗਿਆ। ਅੱਖ ਮੀਜੀ ਨੀ, ਦਿਨ ਚੜਿਆ। ਬਹੁਤ ਉਦਾਸ ਹੋ ਗਿਆ, ਨਾ ਰੋਟੀ ਚੰਗੀ ਲੱਗੀ, ਮਸਾਂ ਦਿਨ ਕੱਟਿਆ, ਪਰ ਮੀਂਹ ਨੀ ਹਟਿਆ। 2 ਵਜੇ ਫੇਰ ਜਾਗ ਆਈ, ਮਨ ਕਹਿੰਦਾ ਦੇਖ ਲਓ ਥੋੜਾ ਜਿਹਾ। ਉਹ ਜਿਹੜਾ ਮਹਾਤਮਾ ਦੀ ਗੱਲ ਆ, ਕੱਲ ਜਿਹੜਾ ਦੇਖਿਆ ਸੀ ਉਹ ਕੱਲ ਵੀ ਦੇਖਿਆ ਸੀ ਨਾ ਤੈਨੂੰ, ਜਿਉਂ ਸਣੇ ਰਜਾਈ ਉੱਠਿਆ ਉਹ ਸੰਤ ਦੀ, ਜਿਹੜਾ ਟੋਬੇ ਤੇ ਕਿੱਕਰ ਖੜੀ ਪਿਆ ਨੀਵੀਂ ਜੀ ਟੋਬੇ ਚ ਨੂੰ, ਟੋਬੇ ਤੇ ਕਿੱਕਰ ਤੇ ਚੜ ਕੇ ਸਣੇ ਰਜਾਈ ਛਾਲ ਮਾਰੀ ਟੋਬੇ ਚ, ਸਾਰਾ ਤੜਕਾ ਉੱਥੇ ਬੈਠਿਆ। ਫੇਰਾ ਮਨ ਕਹੇ ਨਿਕਲ, ਹੁਣ ਨਿਕਲ ਚੱਲ, ਦਿਨ ਚੜਨ ਵਾਲਾ ਨਹੀਂ ਨਿਕਲਿਆ। ਐਨ ਦਿਨ ਚੜੇ ਤੋਂ ਨਿਕਲਿਆ, ਧੁੱਪ ਨਿਕਲੀ ਤੋਂ ਆ ਗਿਆ, ਸਾਰਾ ਦਿਨ ਰਿਹਾ। ਅੰਮ੍ਰਿਤ ਵੇਲਾ ਫੇਰ ਹੋਇਆ, ਅਜੇ 2 ਨਹੀਂ ਵੱਜੇ। ਮਨ ਕਹਿੰਦਾ ਉੱਠ ਕਰ ਨਹਾ ਲਾ, ਮਨ ਕਹਿੰਦਾ ਨਹਾ ਲਾ ਉੱਠ ਕੇ। ਜਿਹੜਾ ਕਹਿੰਦਾ ਤੀ ਪੈ ਜਾ ਨਾ, ਹੁਣ ਕਹਿੰਦਾ ਨਹਾ ਲਾ ਉੱਠ ਕੇ, ਟੋਬੇ ਚ ਰੱਖਿਆ ਨਾ। ਔਰ ਇਸ ਤਰ੍ਹਾਂ ਦੱਸਿਆ ਵੀ ਇਹ ਜਿਹੜੇ ਭਜਨ ਕਰਨ ਵਾਲੇ ਨੇ ਨਾ, ਉਹਨਾਂ ਦਾ ਜੇ ਐਸਾ ਕਿਤੇ ਨਾ ਮਨ ਜੁੜੇ ਬਹੁਤ ਦੁੱਖ ਹੁੰਦਾ। ਆਪਣੇ ਬੜੇ ਮਹਾਰਾਜ ਜੀ, ਛੋਟੇ ਮਹਾਰਾਜ ਜੀ ਢੱਕੀ ਜਾਵੇ, ਕਿਤੇ ਸਰਦਾਰ ਤੋਂ ਰਜਾਈਆਂ ਲਿਆ ਕਿਤੇ ਜੇ। ਛੋਟੇ ਮਹਾਰਾਜ ਕਹਿਣਗੇ ਲੈ ਭਾਈ ਇੱਕ ਤੂੰ ਲੈ ਲਾ, ਤੂੰ ਸੋਹਲ ਜਿਹਾ। ਇੱਕ ਭਾਈ ਜੀ ਸੀਗਾ ਜਹਾਂਗੀਰ ਵਾਲਾ, ਵੀ ਤੂੰ ਲੈ ਲਾ, ਕਹਿੰਦਾ ਮੈਂ ਤਾਂ ਉਹੀ ਸਾਲ ਨੂੰ ਛੋਟੇ ਮਹਾਰਾਜ ਕਹਿੰਦੇ। ਹੈ ਰਜਾਈ ਲੈ ਕੇ ਪੈ ਗਏ, ਹੁਣ ਰਜਾਈ ਚ ਨੀਂਦ ਆ ਜਾਂਦੀ ਹੈ। ਛੋਟੇ ਮਹਾਰਾਜ ਜੀ ਉੱਠ ਕੇ ਇਸ਼ਨਾਨ ਕਰੇ ਆਏ, ਕਹਿੰਦੇ ਉਹ ਆਲੇ ਦੁਆਲੇ ਪੈ ਜੀ, ਅਸੀਂ ਵਿਚਾਲੇ ਪੈ ਜੀ, ਬਹਿ ਗਏ ਆ ਕੇ। ਜੇ ਉਹ ਕਿਤੇ ਕਿਤੇ ਮੂੰਹ ਜਿਹਾ ਕੱਢਣ ਫਿਰ ਸੌਂ ਜਾਣ, ਜਦ ਉਹ ਮੂੰਹ ਕੱਢਣ ਹਿੱਲਣ ਮੈਂ ਪੈ ਜਾਂ, ਵੀ ਇਹ ਦੇਖ ਲੈ ਲੈਣ ਵੀ ਇਹ ਬੈਠਾ, ਅਸੀਂ ਪਏ ਹਾਂ, ਬਸ ਸੂਰਜ ਚੜਿਆ। ਮਾੜੀ ਲਜਾਈ ਲਾ ਕੇ ਪਰੇ ਕਹਿਣ ਲੱਗੇ, ਤੁਸੀਂ ਸਾਨੂੰ ਦੱਸਿਆ ਨੀ ਵੀ ਅਸੀਂ ਕਿਉਂ ਤੁਹਾਨੂੰ ਤੰਗ ਕਰੀਏ। ਹੈਂ ਛੋਟੇ ਮਹਾਰਾਜ ਕਹਿੰਦੇ ਤੁਸੀਂ ਮੌਜ ਨਾਲ ਸੁੱਤੇ ਪੈ ਰਹੇ, ਮਾੜੀ ਰਜਾਈ, ਮੁੜ ਕੇ ਰਜਾਈ ਨੀ ਲਈ ਉੱਤੇ, ਸਾਰਾ ਦਿਨ ਰੋਟੀ ਨੀ ਖਾਧੀ। ਫਿਰ ਇਹ ਤਾਂ ਜਿਹੜੇ ਭਜਨ ਕਰਨ ਵਾਲੇ ਨੇ ਉਹਨਾਂ ਨੂੰ ਪਤਾ, ਆਪਾਂ ਨੂੰ ਕੀ ਪਤਾ। ਆਪਾਂ ਦਾ ਖੂਨ ਲੈਂਦੇ ਹਾਂ, ਬਸ ਸਾਹ ਨੀ ਆਉਂਦਾ ਹੈ ਰਾਤ, ਸਾਹ ਜੋਗੀ ਜਗ੍ਹਾ ਵੀ ਨਹੀਂ ਸਾਡੇ, ਕਹਿੰਦੇ ਆਪੇ ਆਈ ਜਾਊਗਾ, ਨਹੀਂ ਆਊ ਨਾ ਸਹੀ, ਕੀ ਵੀ ਕਰ ਲੈਣੀ, ਪਰ ਖਾਣੋ ਨੀ ਹਟਣਾ। ਔਰ ਇਸ ਤਰ੍ਹਾਂ ਜਿਹੜਾ ਸੀਗਾ ਉਹ ਬ੍ਰਹਮਚਾਰੀ ਰਾਮਾਨੰਦ ਜੀ, ਉਹਦਾ ਮਨ ਨਾ ਲੱਗਿਆ ਨਾਮ ਦੇ ਵਿੱਚ। ਕਿਉਂ ਨਾ ਲੱਗਿਆ? ਉਹ ਜਿਹੜਾ ਅੰਨ ਸੀ ਉਹ ਚੰਗੀ ਕਿਰਤ ਦਾ ਨਹੀਂ ਸੀ,
ਹੱਕ ਦੀ ਕਿਰਤਦਾ ਨਹੀਂ ਸੀ, ਉਹ ਬਲੈਕਾਂ ਸ਼ਲੈਕਾਂ ਦਾ ਇਕੱਠਾ ਕਰਿਆ ਹੋਇਆ। ਦਿਨ ਚੜਿਆ, ਰਵਿਦਾਸ ਜੀ ਨੂੰ ਬ੍ਰਹਮਚਾਰੀ ਨੂੰ ਸੱਦਿਆ, ਲਾਂਗਰੀ ਨੂੰ, ਕਹਿਣ ਲੱਗੇ ਵੀ ਉਹ ਦੱਸ ਤੂੰ ਰਾਤ ਅੰਨ ਕਿੱਥੋਂ ਲੈ ਕੇ ਆਇਆ। ਉਹ ਕਹਿੰਦਾ ਮਹਾਰਾਜ ਜੀ ਚਾਹੇ ਛੱਡੋ ਚਾਹੇ ਮਾਰੋ, ਮੈਂ ਇਸ ਤਰ੍ਹਾਂ ਸਾਰਾ ਦੱਸਿਆ ਵੀ ਤਿਲ ਕੇ ਟਿੱਪਿਆ, ਮੈਂ ਉਸੇ ਸੇਠ ਤੋਂ ਲਿਆ ਸੀ ਰਾਜ ਜੀ ਦੇ, ਤੁਸੀਂ ਵਰਜਦੇ ਹੁੰਦੇ। ਮਹਾਤਮਾ ਸਭ ਕੁਛ ਜਾਣਦੇ ਨੇ, ਕਿਰਤ ਜਿਹੜਾ ਕਰਦਾ ਹੁੰਦਾ ਜਾਣਦੇ ਤਾਂ ਪਿੰਡਾਂ ਜੀ ਨੇ, ਫਿਰ ਸਾਰੇ ਕਰਦੇ ਨੇ, ਦੂਏ ਦੇ ਦੂਈ ਦੱਸਦਾ ਨੀ ਨਾ ਵੀ ਜੋ ਮੈਂ ਕਰਦਾ ਉਹੀ ਉਹ ਕਰਦਾ, ਜੇ ਮੈਂ ਦੱਸਦਾ ਮੈਨੂੰ ਕਹਿ ਤੂੰ ਤੂੰ ਨੀ ਕਰਦਾ। ਆਪਾਂ ਤਾਂ ਦੂਏ ਦੇ ਦੂਏ ਡਰਦੇ ਨਾ, ਸਾਰੇ ਹੀ ਮਾੜੇ ਆ, ਜਿਹੜੇ ਮਹਾਤਮਾ ਹੁੰਦੇ ਨੇ ਉਹ ਤਾਂ ਨੀ ਮਾੜੇ ਹੁੰਦੇ, ਤਾਂ ਐਂ ਕਹਿ ਦਿੰਦੇ ਨੇ ਗੱਲ, ਉਹਨਾਂ ਨੇ ਕਿਸੇ ਕੋਲੋਂ ਕੀ ਲੈਣਾ। ਹਾਂ ਇਸ ਤਰ੍ਹਾਂ ਹੁੰਦਾ। ਕਹਿਣ ਲੱਗਿਆ ਸਾਰਾ ਤੜਕਾ ਸਾਡਾ ਮਨ ਨਹੀਂ ਲੱਗਿਆ, ਸ਼ਰਾਬ ਦੇ ਤਾ ਬਿਲਕੁਲ ਦੇਖੋ ਐਵੇਂ ਨਾਲੇ ਮਨੇ ਹੀ ਨਹੀਂ ਲੱਗਿਆ ਨਾਮ ਦੇ ਵਿੱਚ, ਵੀ ਜਿਹਦਾ ਲੱਗਦਾ ਖਬਰਾਂ ਕਿੰਨਾ ਸੋਕਾ ਉਸ ਨੂੰ। ਬੜੇ ਮਹਾਰਾਜ ਕਹਿੰਦੇ ਹੁੰਦੇ ਸੀ ਸਾਨੂੰ, ਕਹਿੰਦੇ ਸਾਡੇ ਕੋਈ ਸੋਟੀ ਮਾਰੇ ਜੋੜ ਕੇ ਸੋਟੀ, ਉਹਦਾ ਦੁੱਖ ਨਹੀਂ ਜਾ ਸੀ, ਟਕਾ ਦੇ ਵਿੱਚ ਬੈਠੇ ਹੁੰਦੇ ਜੇ ਕੋਈ ਆਦਮੀ ਆ ਕੇ ਕੋਲ ਬੋਲ ਪਏ, ਉਹਦਾ ਉਦੋਂ ਚੌਗਣਾ ਦੁੱਖ ਹੈ ਸਾਨੂੰ। ਜਦੋਂ ਐਸਾ ਆਪਾਂ ਨੂੰ ਤਾਂ ਪਤਾ ਨੀ ਨਾ ਮਾਰੀ ਜਿਹੀਆਂ ਗੱਲਾਂ ਨਿਆਣਿਆਂ ਨਾਲ, ਜਿਹੜੇ ਕਾਂਤ ਬੈਠ ਕੇ ਸੁਰਤ ਨੂੰ ਰੋਕਦੇ ਨਾ, ਫਿਰ ਉਹ ਚੜਾਉਂਦੇ ਨੇ ਸੂਖ ਮੰਡਲਾਂ ਨੂੰ, ਜਿੱਥੇ ਉਹ ਰੱਬ ਦੇ ਚਮਕਾਰੇ ਪੈਂਦੇ ਨੇ ਉਹਨਾਂ ਨੂੰ, ਉਹ ਤਾਂ ਫਿਰ ਉਹਨਾਂ ਨੂੰ ਹੀ ਰਸ ਆਉਂਦਾ, ਆਪਾਂ ਨੂੰ ਤਾਂ ਨੀ ਪਤਾ ਫਿਰ ਉਹ ਇਸ ਗੱਲ ਤੋਂ। ਇਉਂ ਜਾਣੀਏ ਬ੍ਰਹਮਚਾਰੀ ਸੀਗਾ ਰਵਿਦਾਸ ਜੀ, ਫਿਰ ਸ਼ਰਾਫ ਦੇ ਤਾ ਕਹਿੰਦਾ ਜਾ ਮੇਰੀ ਸਾਰੀ ਤੜਕਾ ਮੇਰਾ ਐਵੇਂ ਚਲਿਆ ਗਿਆ, ਜਾਂ ਚਮਾਰਾਂ ਦੇ ਜਾ ਕੇ ਜਨਮ ਲੈ। ਇੱਕ ਗੱਲ ਤਾਂ ਚੰਗੀ ਹੋ ਗਈ, ਇੱਕ ਗੱਲ ਤਾਂ ਚੰਗੀ ਹੀ ਹੋਈ, ਦੇਖੋ ਚਮਾਰਾਂ ਨੂੰ ਉਹਨੇ ਪ੍ਰਗਟ ਕਰ ਦਿੱਤਾ, ਜਿਹੜੀ ਕੁਲ ਦੇ ਵਿੱਚ ਭਗਤ ਪੈਦਾ ਹੋ ਜਾਏ ਸਮਝੋ ਸਾਰੀ ਹੀ ਕੁਲ ਸਫਲੀ ਹੋ ਗਈ ਨਾ, ਸਾਰੀ ਹੀ ਸਾਰੇ ਹਰੀਜਨਾਂ ਨੂੰ ਉਹਨੇ ਆ ਕੇ ਰੋਸ਼ਨ, ਦੇਖੋ ਕਿਵੇਂ ਉਹਨਾਂ ਦੇ ਕਿਵੇਂ ਦਿਨ ਮੰਗਣਾ ਰਹੇ ਨੇ, ਗੁਰੂਆਂ ਮੰਗਣ ਮਨਾਉਂਦੇ ਨੇ। ਦੇਖੋ ਜੇ ਨਾ ਆਉਂਦਾ ਉਹ ਬੈਠੇ ਰਹਿੰਦੇ ਇੱਥੇ, ਸਮਾਂ ਆ ਗਿਆ ਚੰਗਾ ਹੀ ਹੋਇਆ। ਤਾਂ ਹੀ ਕਬੀਰ ਨੇ ਦੱਸਿਆ ਨਾ, ਕਬੀਰ ਮੇਰੀ ਜਾਤ ਕੋ ਸਭ ਕੋ ਉਸਨੇ ਹਾਰ, ਪਰ ਬਜਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣਹਾਰ। ਜਿਵੇਂ ਪੰਡਿਤਾਂ ਦੇ ਘਰ ਜੰਪੇਗਾ, ਕਿੱਥੇ ਮੈਂ ਭਜਨ ਕਰਨਾ ਸੀ, ਕਿੱਥੇ ਮੈਂ ਬਸਤਾ ਪ੍ਰਾਪਤ ਕਰਨੀ ਸੀ, ਮੈਂ ਤਾਂ ਮੱਥਾ ਟੇਕਦਾ ਜਲਾਹਾਂ ਦੀ ਜਾਤ ਨੂੰ। ਤੁਹਾਨੂੰ ਐ ਆਪਾਂ ਲੁਕਦੇ ਹਾਂ ਵੀ ਸਾਨੂੰ ਜਲਾ ਦਊਗਾ, ਆਓ ਗੁਰਮੁਖ ਸਿਜਾਈ ਸਚਾਈ ਹੋਈ ਹੁੰਦੀ ਹੈ, ਆਓ ਇਸ ਤਰ੍ਹਾਂ ਦੱਸਿਆ ਪੜੋ ਪ੍ਰੇਮ ਨਾਲ।
ਮਹਾਰਾਜ ਜੀ ਕਹਿਣ ਲੱਗੇ ਮੈਂ ਤਾਂ ਮੱਥਾ ਟੇਕਦਾ ਇਸ ਜਾਤ ਨੂੰ, ਸੁਬਹ ਵੀ ਸ਼ਾਮ ਵੀ ਮੈਂ ਇਸ ਜਾਤ ਦੇ ਵਿੱਚ ਆ ਕੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਔਰ ਇਸ ਤਰ੍ਹਾਂ ਦੱਸਿਆ ਵੀ ਸੋਝੀ ਹੁੰਦੀ ਹੈ, ਰਵਿਦਾਸ ਜੀ ਚਮਾਰਾਂ ਦੇ ਘਰ ਜੰਮੇ, ਸੰਤੋਖਾ ਚਮਾਰ ਸੀ ਤਾਂ ਉਹਨੂੰ ਗਿਆਨ ਸੀ ਪਿਛਲਾ, ਤੂੰ ਬ੍ਰਹਮਚਾਰੀ ਸੀ ਨਾ, ਇਹ ਜਾਤਾਂ ਪਾਤਾਂ ਦਾ ਹੁੰਦਾ ਸੀ ਐਸਾ, ਤਾਂ ਉਹ ਹੁਣ ਦੁੱਧ ਨਹੀਂ ਚੁੰਮਦਾ ਵੀ ਮੇਰੇ ਤਾਂ ਚਮਾਰ ਨੇ ਮੈਂ ਬ੍ਰਹਮਚਾਰੀ ਹਾਂ। ਜਦੋਂ ਇਤਨਾ ਗਿਆਨ ਰਵਿਦਾਸ ਜੀ ਨੇ ਤਾਂ ਫਿਰ ਉਸ ਰਾਮਾਨੰਦ ਨੂੰ ਆਕਾਸ਼ਵਾਣੀ ਹੋਈ, ਕਹਿੰਦੇ ਆ ਰਾਮਾਨੰਦ ਠੀਕ ਹੈ, ਗਲਤੀ ਦਾ ਖੋਰੀ ਸੀ ਉਸ ਬ੍ਰਹਮਚਾਰੀ ਦੀ, ਪਰ ਤਾਂ ਸ਼ਰਾਫ ਇੰਨਾ ਕਿਉਂ ਦੇ ਦਿੱਤਾ, ਜਾਂ ਹੁਣ ਉਹਨੂੰ ਗਿਆਨ ਹੈ, ਉਹ ਚਮਾਰਾਂ ਦੇ ਜੰਮ ਤਾਂ ਪਿਆ ਪਰ ਉਹ ਦੁੱਧ ਨਹੀਂ ਚੁੰਘਦਾ, ਕਦੇ ਜਾ ਕੇ ਉਸ ਨੂੰ ਕਹੇ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ, ਦੁੱਧ ਚੁੰਘਲਾ ਤੈਨੂੰ ਗਿਆਨ ਨਹੀਂ ਭੁੱਲੇਗਾ। ਰਾਮਾਨੰਦ ਜੀ ਉਹ ਜਿਹੜੇ ਪਰਸਾਵੇਂ ਰਿਖਾਵੀ ਜੀ ਨਹੀਂ ਲੱਗਦੇ ਇਹਨਾਂ ਗਰੀਬਾਂ ਦੇ, ਇਹ ਵੀ ਹੰਕਾਰ ਹੀ ਆ, ਬਸ ਇਹੀ ਹੰਕਾਰ ਨੇ ਨਰਕਾਂ ਨੂੰ ਲੈ ਜਾਣਾ ਲੋਕਾਂ ਨੇ, ਜਿਹੜਾ ਦੂਏ ਤੇ ਘਰਣਾ ਦੀ ਨਿਗਾਹ ਨਾ ਦੇਖੋ, ਉਹ ਸਾਰੇ ਇੱਕੋ ਜਿਹੇ, ਇੱਕੋ ਜਿਹੇ ਕਿੱਥੋਂ ਜਦ ਮਨੇ ਹੀ ਮੈਂ ਇੱਕੋ ਜਿਹੇ ਕਿੱਥੋਂ ਪਾਸਣ ਲੱਗ ਜਾਣ। ਔਰ ਇਸ ਤਰ੍ਹਾਂ ਦੁਨੀਆਂ ਜਾਤਾਂ ਪਾਤਾਂ ਦੀ ਫਸੀ ਪਈ ਹੈ, ਜਿਵੇਂ ਤੇ ਲੜੀ ਰੱਸੀ ਵਿੜੀ ਹੁੰਦੀ ਹੈ, ਉਹ ਲੜੀ ਨਹੀਂ ਪੱਟ ਸਕਦਾ ਕੋਈ, ਦੇਖ ਲਓ ਪੁਰਾਣੇ ਬੁੜੇ ਜਾਣਦੇ। ਘਰ ਇਸ ਤਰ੍ਹਾਂ ਫਿਰ ਰਾਮਾਨੰਦ ਜੀ ਫਿਰਦੇ ਨੇ ਉੱਥੇ ਆ ਗਏ ਵਿਚਾਰੇ ਗਰੀਬਾਂ ਦੇ ਘਰਾਂ ਦੇ ਵਿੱਚ, ਜੈਸਾ ਸਮਾਂ ਹੁੰਦਾ, ਅੱਜ ਕੱਲ੍ਹ ਤਾਂ ਹਵੇਲੀਆਂ ਪਾਈ ਬੈਠੇ ਨੇ, ਬਿਜਨਸਾਂ ਕਰਦੇ ਨੇ, ਵਜ਼ੀਰ ਨੇ ਬੜਬੜੇ, ਇਹ ਸਮੇਂ ਦੀ ਗੱਲ ਹੁੰਦੀ ਹੈ। ਆਹੋ ਇਸ ਤਰ੍ਹਾਂ ਕਹਿਣ ਲੱਗਾ ਵੀ ਇੱਥੇ ਕਿਸੇ ਚਮਾਰ ਦੇ ਮੁੰਡਾ ਵੀ ਪੈਦਾ ਹੋਇਆ ਕੋਈ ਲੜਕਾ, ਉਹ ਕਹਿੰਦੇ ਹਾਂ ਸਾਰੀ ਵਿੜਕ ਹੀ ਇਕੱਠੀ ਹੋ ਗਈ ਬਈ ਰਾਮਾਨੰਦ ਆ ਗਿਆ ਸਾਡੇ, ਜਾਂ ਐਸਾ ਹੀ ਹੁੰਦਾ ਸੀ ਸਮਾਂ, ਅੱਜ ਕੱਲ੍ਹ ਪਾਉਣ ਕੋਈ ਤਾਂ ਰਾਮਾਨੰਦ ਜੀ ਨੂੰ ਨਾਲ, ਹੋਰ ਨੂੰ ਸਾਰੇ ਇੱਕੋ ਜਿਹੇ ਨੇ ਹੁਣ ਤਾਂ। ਕਹਿੰਦੇ ਹਾਂਜੀ ਸੰਤੋਖਾ ਚਮਾਰ ਆ, ਉਹਦੇ ਘਰ ਪੁੱਤਰ ਆ, ਚਾਰ ਦਿਨ ਹੋ ਗਏ ਦੁੱਧ ਨਹੀਂ ਚੁੰਘਿਆ, ਕਹਿੰਦੇ ਮੈਨੂੰ ਲੈ ਕੇ ਚੱਲੋ। ਰਾਮਾਨੰਦ ਜੀ ਗਏ, ਉਹ ਰਵਿਦਾਸ ਨੇ ਵੀ ਦੇਖ ਲਿਆ, ਰਵਿਦਾਸ ਦੇ ਸਰੀਰ ਨੇ ਨਹੀਂ ਵੇਖਿਆ, ਜਿਹੜਾ ਜੀਵ ਆਤਮਾ ਵਿੱਚ ਉਹ ਜਾਣਦਾ ਸੀ ਰਾਮਾਨੰਦ ਜੀ ਵੀ ਮੇਰਾ ਤਾਂ ਗੁਰੂ ਆ ਗਿਆ, ਖੈਰ ਹੁਣ ਬੋਲ ਸਕਦਾ ਨਹੀਂ, ਬੋਲ ਸਕਦਾ ਨਹੀਂ, ਦੇਖਦਾ ਜ਼ਰੂਰ ਹੈ। ਅਤੇ ਫਿਰ ਰਾਮਾਨੰਦ ਜੀ ਨੇ ਉਸਦੇ ਮੱਥੇ ਨੂੰ ਅੰਗੂਠਾ ਲਾ, ਕਹਿੰਦੇ ਪੁੱਤਰ ਠੀਕ ਹੈ, ਜਿਹੜੀ ਗਲਤੀ ਹੁਣ ਤਾਂ ਹੋ ਗਿਆ ਜੋ ਉਸਦੀ, ਪਰ ਹੁਣ ਤੂੰ ਦੁੱਧ ਚੁੰਘਲਾ ਜਾ, ਤੈਨੂੰ ਗਿਆਨ ਨਹੀਂ ਖੁੱਲੇਗਾ। ਦੇਖ ਲਓ ਰਵਿਦਾਸ ਜੀ ਪਹਿਲਾਂ ਹੀ ਗਿਆ ਨਹੀਂ ਸੀ ਜਾਂਦੇ, ਇਸ ਤਰ੍ਹਾਂ ਦਾ ਹੁੰਦਾ। ਆਓ ਸੱਤਵੇਂ ਪਾਤਸ਼ਾਹ ਮਹਾਰਾਜ ਜੀ, ਉਹ ਸੱਪ ਨਿਕਲਿਆ, ਉਹ ਪਿਛਲੇ ਜਨਮ ਦੇ ਵਿੱਚ ਸਿੱਖ ਸੀਗਾ, ਉਹਨੂੰ ਗਿਆਨ ਸੀ ਵੀ ਮੇਰਾ ਗੁਰੂ ਆ ਗਿਆ, ਖੈਰ ਲਵੇ ਆ ਗਿਆ, ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਸੱਪ ਆਉਂਦਾ ਕੋਈ ਨਹੀਂ ਆ ਜਾਣ ਦਾ, ਮਹਾਰਾਜ ਜੀ ਨੇ ਉਹਦੇ ਸਿਰ ਤੇ ਅੰਗੂਠਾ ਰੱਖ ਦਿੱਤਾ, ਉਹ ਮਰ ਗਿਆ, ਰੂਹ ਨਿਕਲੇ ਵਿੱਚ, ਰੂਹ ਚਲੀ ਗਈ। ਉਹ ਸਿੱਖ ਕਹਿਣ ਲੱਗੇ ਮਹਾਰਾਜ ਜੀ ਇਹ ਕੌਣ ਸੀ ਸੱਪ ਸੀ ਜਿਹੜਾ, ਉਹ ਕਹਿਣ ਲੱਗੇ ਮਹਾਰਾਜ ਕਹਿੰਦੇ ਸਾਡਾ ਸਿੱਖ ਸੀਗਾ, ਇਹ ਲੰਗਰ ਚੋਂ ਮਾਇਆ ਚੋਰੀ ਕਰ ਲੈਂਦਾ, ਮਾਇਆ ਕਹਿੰਦੇ ਸੱਪ ਦੀ ਜੂਨੀ ਚੱਲਿਆ ਗਿਆ, ਕਹਿੰਦੇ ਜਿਹੜਾ ਮਾਇਆ ਨਾਲ ਪਿਆਰ ਆ ਉਹ ਫਿਰ ਸੱਪ ਦੀ ਜੂਨੀ ਜਾਊ ਕੜੋ ਕਰੇ।
Thank you.
ਸਰਲੋਚਨ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਬਲ ਬਲ ਅਵਤਰ। ਆ ਜਿਹੜਾ ਗਣਕਾਂ ਦਾ ਪ੍ਰਸੰਗ ਭਾਈ ਗੁਰਦਾਸ ਜੀ ਨੇ ਲਿਖਿਆ ਨਾ 12 ਦੇ ਵਿੱਚ, ਉਹ ਐਸਾ ਜੀ ਰਾਜ ਪੰਡਿਤ ਦੀ ਲੜਕੀ ਸੀ, ਇਹਨੂੰ ਬਰਾਗ ਹੋ ਗਿਆ। ਇਹਨੇ ਕਿਹਾ ਮੈਂ ਸਾਦੀ ਨਹੀਂ ਕਰਾਉਣੀ। ਉਹ ਵੀ ਚੰਗਾ ਸੀ ਪੰਡਿਤ, ਕਹਿੰਦਾ ਚੰਗਾ ਇਹੋ ਜਿਹਾ ਸਮਾਂ ਤਾਂ ਬਹੁਤ ਹੀ ਚੰਗਾ ਜੇ ਤਾਂ ਪਰਮੇਸ਼ਰ ਦੀ ਬੰਦਗੀ ਕਰ ਲਈ। ਪਰ ਗੁਰਮੁਖੋ ਗਿਆਨ ਨਹੀਂ ਸੀ ਇਸ ਨੂੰ ਹੋਇਆ, ਇਹ ਬਿਮਾਰ ਹੋਣ ਤੇ ਇਹਨੂੰ ਫੁਰਨਾ ਹੋ ਗਿਆ ਆਦਮੀ ਦਾ, ਮਰ ਗਈ ਬੇਸਵਾ, ਬੇਸਵਾ ਦੀ ਯੂਨੀ ਚ ਚਲੀ ਗਈ। ਉਹ ਜਿਹੜਾ ਭਜਨ ਕਰਿਆ ਹੋਇਆ ਸੀ ਉਹ ਅੰਦਰ ਹੀ ਪਿਆ ਸੀ। ਉਵੇਂ ਦੇਖ ਲਓ ਭਜਨ ਨੇ ਜਦ ਬੀਜ ਉੱਗ ਰਿਹਾ, ਦੇਖ ਲਓ ਫਿਰ ਕਿਤਨੇ ਪਾਪ ਕਰਨ ਵਾਲੇ ਫਿਰ ਵਕੁੰਠਾਂ ਨੂੰ ਗਈ ਸੀ ਉਧਰੋਂ। ਆਓ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸ਼ੂਕਰ ਜੋਨ ਬਲ ਬਲ ਅਵਤਰ ਹੈ। ਗੁਰਬਾਣੀ ਆ, ਉਹਨੇ ਕੋਈ ਕਵਿਤਾ ਨਹੀਂ ਹੈ। ਕਹਿੰਦੇ ਜਿਹਦਾ ਖਿਆਲ ਪੁੱਤਰਾਂ ਧੀਆਂ ਚ ਰਹਿੰਦਾ ਨਾ ਮਰਨ ਵੇਲੇ, ਆਲੇ ਦੁਆਲੇ ਪਹਾੜ ਲੈਂਦਾ ਬਾਹੀਆਂ ਤੇ, ਫਿਰ ਕਈਆਂ ਨੂੰ ਢਿੱਡ ਤੇ ਵੀ ਪਾ ਲੈਂਦਾ ਛੋਟਿਆਂ ਨੂੰ। ਦੱਸੋ ਫਿਰ ਕਿੱਥੇ ਨੂੰ ਜਾਏਗਾ ਇਹ, ਕਿੱਧਰ ਨੂੰ ਜਾਏਗਾ ਜੀਵ ਆਤਮਾ ਜਿਹੜਾ ਦੇ ਵਿੱਚ ਸੂਰੀ ਸੂਰ ਦੇ ਸਰੀਰ ਚ ਚਲਾ ਜਾਓ। ਸੂਰੀ ਦੇ 12 ਬੱਚੇ ਹੁੰਦੇ ਨੇ, ਦੇਖ ਲਓ ਕਿਵੇਂ ਟੋਪਿਆਂ ਚ ਮਿਲਦੇ। ਅੱਗੇ ਤਾਂ ਜੰਗਲਾਂ ਚ ਹੁੰਦੇ ਸੀ ਨਾ ਸੂਰ, ਤੇ ਹੁਣ ਦੇਖ ਲਓ ਆਪਣੇ ਕੋਲੇ ਰੂੜੀਆਂ ਲਾਉਂਦੇ ਨੇ ਇੱਥੇ, ਦੇਖ ਲਓ ਕਿਵੇਂ ਟੋਪਿਆਂ ਦੇ ਵਿੱਚ 12 ਬੱਚੇ ਹੁੰਦੇ ਨੇ।